ਆਪ ਜੀ ਨੇ ਕੱਲ ਸਰਵਣ ਕੀਤਾ ਸੀ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਲਦੇ ਚਲਦੇ ਲਾਹੌਰ ਸ਼ਹਿਰ ਪਹੁੰਚੇ ਹਨ, ਜਿੱਥੇ ਗਊਆਂ ਵੱਢੀਆਂ ਜਾਂਦੀਆਂ ਸਨ। ਇਹ ਜਿੱਥੇ ਗਊਆਂ ਦੀ ਹੱਤਿਆ ਹੁੰਦੀ ਸੀ ਮਹਾਰਾਜ, ਉਸ ਜਗ੍ਹਾ ਤੇ ਜਾ ਪਹੁੰਚੇ ਹਨ। ਤੇ ਸਾਹਿਬ ਜੀ ਨੇ ਬੋਲ ਉਚਾਰਿਆ ਸੀ, ਉਹ ਮਹਾਰਾਜ ਜੀ ਦੇ ਬੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਲਾਹੌਰ ਸ਼ਹਿਰ ਜ਼ਹਿਰ ਕਹਿਰ ਹਵਾ ਪਹਿਰ, ਕਿਤਨੀ ਪੰਕਤੀ ਮਹਾਰਾਜ ਨੇ ਉਚਾਰੀ ਕਿ ਲਾਹੌਰ ਸ਼ਹਿਰ ਦੇ ਵਿੱਚ ਦਿਨ ਚੜੇ ਤੱਕ ਸਵਾ ਤਿੰਨ ਘੰਟੇ ਇਹ ਕਹਿਰ ਹੁੰਦਾ ਰਹਿੰਦਾ ਹੈ, ਗਊਆਂ ਨੂੰ ਵੱਢਿਆ ਜਾਂਦਾ ਹੈ ਇਤਿਹਾਸਕ। ਲਾਹੌਰ ਸ਼ਹਿਰ ਨਿਵਾਸੀਆਂ ਦਾ ਐਸਾ ਕੁਝ ਬਣ ਚੁੱਕਾ ਹੈ। ਉਸ ਤੋਂ ਬਾਅਦ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਹੱਲਾ ਤੀਜਾ ਕਰਕੇ ਲਿਖਿਆ ਸੀ, ਲਾਹੌਰ ਸ਼ਹਿਰ ਅੰਮ੍ਰਿਤਸਰ ਸ੍ਰਿਸ਼ਟੀ ਦਾ ਘਰ ਮਹਾਰਾਜ ਨੇ ਆਖਿਆ ਸੀ, ਕਿਉਂਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਅਸਥਾਨ ਲਾਹੌਰ ਸ਼ਹਿਰ ਦੇ ਵਿੱਚ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਉਣ ਵਾਲੇ ਸਮੇਂ ਦੇ ਹਾਲਾਤ ਨੂੰ ਦੱਸ ਰਹੇ ਨੇ ਕਿ ਮਰਦਾਨਿਆਂ ਸੁਣਨਾ ਕਰ, ਆਉਣ ਵਾਲਾ ਜੋ ਸਮਾਂ ਹੈ ਨਾ ਉਹ ਇਸ ਤਰ੍ਹਾਂ ਹੋਵੇਗਾ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਚੌਪਈ ਆਸਕਾ ਹੈ ਬੋਲੇ ਬਚਨ ਬੋਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕਹਿਣਾ ਕੀਤੇ ਹਨ।
ਸੁਣ ਬਾਲੇ ਅਬ ਤੁਰਕਨ ਜੋਰੂ।
ਇਹ ਬਾਲਾ ਜੀ ਸੁਣਨਾ ਕਰੋ, ਹੁਣ ਇੱਥੇ ਭਾਵੇਂ ਤੁਰਕਾਂ ਦਾ ਬੜਾ ਜ਼ੋਰ ਪਿਆ ਹੋਇਆ ਹੈ, ਕਿਉਂਕਿ ਉਹਨਾਂ ਦਾ ਇਹ ਸ਼ਹਿਰ ਹੈ ਤੇ ਉਹਨਾਂ ਦੀ ਇਹ ਸ਼ਹਿਰ ਦੇ ਵਿੱਚ ਸ਼ਕਤੀ ਹੈ, ਬੜਾ ਜ਼ੋਰ ਹੈ ਇੱਥੇ ਹੁਣ ਤੁਰਕਾਂ ਦਾ ਲਾਹੌਰ ਦੇ ਵਿੱਚ।
ਦਸਵਾਂ ਜਾਮਾ ਪਹਿਰੋਂ ਜਾਵਹੇ।
ਜਦੋਂ ਅਸੀਂ ਦਸਵੇਂ ਜਾਮੇ ਵਿੱਚ ਆਵਾਂਗੇ ਨਾ, ਸੁਣਨਾ ਕਰੋ ਜੀ,
ਕਰਮ ਪੰਥ ਪ੍ਰਗਟਾਵੋ ਤਾਵਹੇ।
ਫਿਰ ਕਹਿੰਦੇ ਨੇ ਅਸੀਂ ਪੰਥ ਪ੍ਰਗਟ ਕਰਨਾ ਹੈ ਤੇ ਉਹ ਜਿਹੜਾ ਪੰਥ ਪ੍ਰਗਟ ਕਰਨਾ ਹੈ ਉਹਦੀ ਸ਼ਕਤੀ ਬੜੀ ਮਹਾਨ ਹੋਵੇਗੀ। ਜਦੋਂ ਅਸੀਂ ਦਸਵੇਂ ਜਾਮੇ ਵਿੱਚ ਆਵਾਂਗੇ ਤੇ ਨਵਾਂ ਪੰਥ ਪ੍ਰਗਟ ਕਰਾਂਗੇ।
ਆਜਿਤ ਤਰਕ ਹੈ ਜੋ ਤੁਮ ਚਾਵੈ।
ਤੇ ਅਸੀਂ ਸ਼ਸਤਰ ਧਾਰ ਕੇ ਕਹਿੰਦੇ ਨੇ ਯੁੱਧ ਕਰਾਂਗੇ। ਇਸ ਪ੍ਰਕਾਰ ਦਾ ਸਮਾਂ ਆਵੇਗਾ ਜਦੋਂ ਅਸੀਂ ਦਸਵੇਂ ਜਾਮੇ ਵਿੱਚ ਆਵਾਂਗੇ।
ਤੁਰਕਨ ਕੀ ਸਭ ਸਭਾ ਉਠਾਵੈ।
ਤੇ ਤੁਰਕਾਂ ਦਾ ਜਿਹੜਾ ਬਲ ਪ੍ਰਤਾਪ ਹੈ ਨਾ ਇਹ ਸਭ ਮਿਟਾ ਦੇਵਾਂ, ਤੁਰਕਾਂ ਦਾ ਬਲ ਅਸੀਂ ਖਤਮ ਕਰ ਦੇਵਾਂਗੇ। ਹੁਣ ਭਾਵੇਂ ਤੁਰਕਾਂ ਦਾ ਬਲ ਹੈ ਪਰ ਕਹਿੰਦੇ ਮਹਾਰਾਜ ਅਸੀਂ ਦਸਵੇਂ ਜਾਮੇ ਵਿੱਚ ਆਉਣਾ, ਅਸੀਂ ਤੁਰਕਾਂ ਦੀ ਮਾਨੋ ਜਿਵੇਂ ਜੜ ਪੁੱਟ ਦੇਣੀ ਆ ਇਹਨਾਂ ਦੇ ਰਾਜ ਦੀ, ਇਹਨਾਂ ਦੇ ਬਲ ਦੀ, ਇਹਨਾਂ ਦਾ ਬਲ ਬੜਾ ਕਮਜ਼ੋਰ ਕਰ ਦੇਣਾ, ਬਹੁਤ ਗਰੀਬੜੇ ਕਰ ਦੇਣੇ ਆ। ਇਸ ਪ੍ਰਕਾਰ ਅਸੀਂ ਜਦੋਂ ਦਸਵੇਂ ਜਾਮੇ ਦੇ ਵਿੱਚ ਆਵਾਂਗੇ।
ਮਹਾਪਾਪ ਸੂ ਦੇਹ ਹਟਾਏ।
ਬੜੇ ਬੜੇ ਪਾਪ ਜਿਹੜੇ ਆ ਨਾ ਹੋ ਰਹੇ ਅਸੀਂ ਸਭ ਹੌਲੀ ਹੌਲੀ ਕਰਕੇ ਸਭ ਮਿਟਾ ਦੇਣੇ ਹਨ।
ਧਰਮ ਨੀਤ ਯੁੱਧ ਰਾਜ ਪੁੰਚਾਏ।
ਤੇ ਅਸੀਂ ਧਰਮ ਦੇ ਅਨੁਸਾਰ ਯੁੱਧ ਕਰਾਂਗੇ, ਖਾਲਸਾ ਰਾਜ ਕਾਇਮ ਕਰਾਂਗੇ। ਇਸ ਪ੍ਰਕਾਰ ਦਾ ਸਮਾਂ ਆਵੇਗਾ।
ਨਹਿ ਠਹਿਰੋ ਅਬ ਚੱਲ ਮਰਦਾਨਾ।
ਮਹਾਰਾਜ ਕਹਿਣ ਲੱਗੇ ਮਰਦਾਨਿਆਂ ਇੱਥੇ ਹੁਣ ਠਹਿਰਣ ਦਾ ਸਮਾਂ ਨਹੀਂ, ਹੁਣ ਚੱਲ ਆਪਾਂ ਇੱਥੋਂ ਅੱਗੇ ਚੱਲੀਏ।
ਲਿਖਤੀ ਬਹਿਰ ਗਈ ਇੱਕ ਦਾਨਾ।
ਉੱਥੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਹੋਰ ਅਸਥਾਨ ਤੇ ਗਏ ਹਨ।
ਇੱਕ ਦਿਜ ਦੰਬੀ ਹੁਤੂ ਆਗਾਰੇ।
ਉੱਥੇ ਗਏ ਹਨ ਜਿੱਥੇ ਇੱਕ ਬ੍ਰਾਹਮਣ ਰਹਿੰਦਾ ਸੀ ਤੇ ਉਹ ਬ੍ਰਾਹਮਣ ਬੜਾ ਪਾਖੰਡੀ ਸੀ। ਉਸ ਪਾਖੰਡੀ ਬ੍ਰਾਹਮਣ ਦੇ ਕੋਲ ਮਹਾਰਾਜ ਚਲੇ ਗਏ ਹਨ।
ਬਹੁ ਪਖੰਡ ਜਨਕੀਨ ਸਵਾਰੇ।
ਜਿਸ ਨੇ ਸਵਾਰ ਸਵਾਰ ਕੇ ਬੜੇ ਪਖੰਡ ਕੀਤੇ ਹੋਏ ਸਨ, ਬਹੁਤ ਭੇਖ ਰਚਿਆ ਹੋਇਆ ਸੀ, ਬੜਾ ਹੀ ਉਹ ਪਖੰਡੀ ਸੀ ਉਹ ਬ੍ਰਾਹਮਣ।
ਗੋਬਰ ਤੋਂ ਤਰਲੀਪ ਬਣਾਏ।
ਪਹਿਲਾਂ ਜਿਸ ਜਗ੍ਹਾ ਤੇ ਉਹ ਠਹਿਰਿਆ ਹੋਇਆ ਸੀ ਗਾਂ ਦੇ ਗੋਬਰ ਦੇ ਨਾਲ ਉਹਨੇ ਉੱਥੇ ਲੇਪਾ ਪੋਚੀ ਕੀਤੀ ਹੋਈ ਸੀ ਜਗ੍ਹਾ ਨੂੰ।
ਬੋਰੂ ਉੱਪਰ ਕੁਸ਼ਾਂ ਡਸਾਏ।
ਫੇਰ ਉਸ ਥਾਂ ਤੇ ਉਹਨੇ ਦੱਬ ਵਿਛਾਈ ਹੋਈ ਸੀ।
ਵਸਤਰ ਉਤਾਰ ਕੀ ਇਸ਼ਨਾਨ
ਤੇ ਵਸਤਰਾਂ ਨੂੰ ਉਤਾਰ ਉਤਾਰ ਕੇ ਕਹਿੰਦੇ ਨੇ ਉਹ ਕਈ ਵਾਰੀ ਇਸ਼ਨਾਨ ਕਰਦਾ ਸੀ।
ਦੁਆਦਸ਼ ਤਨ ਮੈਂ ਤਿਲਕ ਲਗਾਨ
ਤੇ ਕਹਿੰਦੇ ਨੇ ਆਪਣੇ ਸਰੀਰ ਉੱਤੇ ਮੱਥੇ ਉੱਤੇ 12 ਤਿਲਕ ਉਹਨੇ ਲਵਾਏ ਹੋਏ ਸਨ, ਲਗਾਏ ਹੋਏ ਸਨ, ਇਤਨਾ ਪਖੰਡ ਉਹਨੇ ਕੀਤਾ ਹੋਇਆ ਸੀ।
ਰਾਖੇ ਸਾਲ ਗ੍ਰਾਮ ਅਗਾਰੇ
ਆਪਣੇ ਅੱਗੇ ਉਹਨੇ ਸਾਲ ਗ੍ਰਾਮ ਪੱਥਰ ਜਿਹੜਾ ਹੁੰਦਾ ਜਿਸ ਦੀ ਉਹ ਪੂਜਾ ਕਰਦੇ ਨੇ ਬ੍ਰਾਹਮਣ ਲੋਕ, ਆਪਣੇ ਅੱਗੇ ਉਸਨੇ ਉਹ ਸਾਲ ਗ੍ਰਾਮ ਰੱਖਿਆ ਹੋਇਆ ਸੀ।
ਪੂਜਨ ਕੀ ਸੰਭਾਰ ਸੰਭਾਰੇ
ਤੇ ਫਿਰ ਬੜੀ ਸੰਭਾਲ ਸੰਭਾਲ ਕੇ ਨਾ ਲੋਕਾਂ ਨੂੰ ਵਿਖਾ ਵਿਖਾ ਕੇ ਉਹ ਸਾਲ ਗ੍ਰਾਮ ਦੀ ਪੂਜਾ ਕਰ ਰਿਹਾ ਸੀ।
ਲੇਕਰ ਘੰਟਾ ਹੱਥ ਬਜਾਵਾ
ਤੇ ਆਪਣੇ ਹੱਥ ਵਿੱਚ ਟੱਲੀ ਲੈ ਕੇ ਉਹ ਟੱਲੀ ਵੀ ਖੜਕਾ ਰਿਹਾ ਸੀ।
ਬਾਰ ਬਾਰ ਧਰ ਪਰ ਸਿਰ ਲਾਵਾ
ਤੇ ਬਾਰ ਬਾਰ ਧਰਤੀ ਤੇ ਮੱਥਾ ਲਾਉਂਦਾ ਸੀ, ਚੁੱਕਦਾ ਸੀ, ਲਾਉਂਦਾ ਸੀ। ਲੋਕ ਵਿਖਾਵਾ ਜਿਹਨੂੰ ਕਹਿੰਦੇ ਨੇ ਬਹੁਤ ਕੁਛ ਕਰ ਰਿਹਾ ਸੀ। ਇਹ ਕਵੀ ਜੀ ਨੇ ਉਹਦੇ ਪਖੰਡ ਦਾ ਵਰਣਨ ਕੀਤਾ ਕਿ ਉਹ ਬ੍ਰਾਹਮਣ ਇਤਨਾ ਪਖੰਡੀ ਸੀ, ਇਤਨਾ ਭੇਖ ਬਾਰਲਾ ਕੀਤਾ ਹੋਇਆ ਸੀ।
ਬੋਰੂ ਮਾਲਾ ਲੀਨੀ ਪਾਨਾ
ਕਹਿੰਦੇ ਨੇ ਇਸ ਤਰ੍ਹਾਂ ਉਹਨੇ ਆਪਣੇ ਹੱਥਾਂ ਵਿੱਚ ਮਾਲਾ ਫੜੀ ਹੋਈ ਸੀ।
ਨੈਣ ਮੂੰਦ ਬੈਠੂ ਬਕ ਧਿਆਨ
ਅੱਖਾਂ ਬੰਦ ਕੀਤੀਆਂ ਹੋਈਆਂ ਸਨ ਤੇ ਬਗਲੇ ਵੱਤ ਧਿਆਨ ਲਾਇਆ ਹੋਇਆ ਸੀ, ਜਿਵੇਂ ਬਗਲਾ ਮੱਛੀ ਨੂੰ ਫੜਨ ਵਾਸਤੇ ਧਿਆਨ ਲਾਉਂਦਾ ਹੈ। ਕਹਿੰਦੇ ਨੇ ਇਸ ਤਰ੍ਹਾਂ ਉਹਨੇ ਧਿਆਨ ਲਾਇਆ ਹੋਇਆ ਸੀ, ਬਗਲ ਸਮਾਧੀ ਜਿਹੜੀ ਲਾਈ ਹੋਈ ਸੀ।
ਦੇਖ ਮੰਜਾਰ ਲਜਾਵੇਂ ਜਾਹੇ
ਕਹਿੰਦੇ ਨੇ ਇਸ ਪ੍ਰਕਾਰ ਸਮਾਧੀ ਇਸ ਤਰ੍ਹਾਂ ਦੀ ਲਾਈ ਹੋਈ ਸੀ ਕਿ ਬਿੱਲਾ ਵੀ ਵੇਖ ਕੇ ਜਿਹੜਾ ਸੀ ਨਾ ਕਹਿੰਦੇ ਨੇ ਉਹ ਵੀ ਸ਼ਰਮਸ਼ਾਰ ਹੋ ਜਾਂਦਾ ਸੀ ਵੀ ਏਡੀ ਪਖੰਡ ਦੀ ਸਮਾਧੀ ਉਹਨੇ ਲਾਈ ਹੋਈ ਸੀ।
ਮਾਇਆ ਕੋ ਲਾਲਚ ਮਨ ਮਾਹੇ
ਤੇ ਮਨ ਦੇ ਵਿੱਚ ਮਾਇਆ ਦਾ ਬੜਾ ਲਾਲਚ ਸੀ ਕਿ ਮਾਇਆ ਆਵੇ, ਮਾਇਆ ਆਵੇ, ਲੋਕੀ ਮੱਥੇ ਟੇਕਣ। ਇਸ ਤਰ੍ਹਾਂ ਉਹਨੇ ਪਖੰਡ ਜਿਹੜਾ ਸੀ ਰਚਨ ਕੀਤਾ ਹੋਇਆ ਸੀ।
ਬਹੁ ਨਾਰਿਆਏ ਵੰਦਨਾ ਕਰਹੇ
ਬਹੁਤ ਸਾਰੇ ਲੋਕ ਆ ਕੇ ਉਹਨੂੰ ਵੰਦਨਾ ਕਰ ਰਹੇ ਸਨ, ਮੱਥਾ ਆਦਿਕ ਟੇਕ ਰਹੇ ਸਨ ਉਸ ਬ੍ਰਾਹਮਣ ਨੂੰ।
ਜਥਾ ਸ਼ਕਤ ਤੇ ਭੇਟਾ ਧਰੇ
ਤੇ ਕਹਿੰਦੇ ਨੇ ਜਥਾ ਸ਼ਕਤ ਜਿੰਨੀ ਜਿੰਨੀ ਕਿਸੇ ਕੋਲ ਸਰਦਾ ਬਣਦਾ ਸੀ ਉਸ ਬ੍ਰਾਹਮਣ ਦੇ ਅੱਗੇ ਉਹ ਭੇਟਾ ਵੀ ਰੱਖ ਰਹੇ ਸੀ।
ਸ੍ਰੀ ਨਾਨਕ ਤੇ ਕੀ ਔਰ ਜਾਣੇ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਬ੍ਰਾਹਮਣ ਦੇ ਦਿਲ ਦੀ ਅੰਦਰ ਦੀ ਗੱਲ ਜਾਣ ਲਈ
ਬੋਲੇ ਦਾ ਬਹਾਨ ਕੀ ਬਾਣੇ
ਪਖੰਡ ਨੂੰ ਦੂਰ ਕਰਨ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਨਾਲ ਕੁਝ ਬਚਨ ਕਹੇ।
ਹੇ ਗਜ ਧਿਆਨ ਕਾਹੀ ਕੁਤਾਰੇ
ਕਿ ਹੇ ਬ੍ਰਾਹਮਣ, ਮਹਾਰਾਜ ਕਹਿਣ ਲੱਗੇ ਹੇ ਬ੍ਰਾਹਮਣ ਇਹ ਕਾਹਦੇ ਵਾਸਤੇ ਇਸ ਤਰ੍ਹਾਂ ਦਾ ਧਿਆਨ ਜਿਹੜਾ ਝੂਠਾ ਮੂਠਾ ਤੂੰ ਲਾਇਆ ਹੋਇਆ ਹੈ।
ਸਾਲ ਗ੍ਰਾਮ ਤੁਮਾਰੇ ਅਗਾਰੇ
ਮਹਾਰਾਜ ਕਹਿਣ ਲੱਗੇ ਸਾਲ ਗ੍ਰਾਮ ਇਹ ਜਿਹੜਾ ਪੱਥਰ ਹੈ ਤੇਰਾ ਇਸ਼ਟ ਹੈ ਜਿਹੜਾ ਇਹ ਤੇ ਤੇਰੇ ਅੱਗੇ ਪਿਆ ਹੋਇਆ ਤੇ ਧਿਆਨ ਕਾਹਦੇ ਵਾਸਤੇ ਲਾਇਆ ਹੋਇਆ ਹੈ।
ਆਪਣੋ ਇਸ਼ਟ ਸਮੀਪ ਨਾ ਹੋਏ
ਮਹਾਰਾਜ ਕਹਿਣ ਲੱਗੇ ਵੀ ਜੇ ਆਪਣਾ ਇਸ਼ਟ ਲਾਗੇ ਨਾ ਹੋਵੇ, ਕਿਤੇ ਦੂਰ ਹੋਵੇ ਤੇ ਫੇਰ ਤੇ ਮਾਨੋ ਧਿਆਨ ਲਾਈਏ, ਪਰ ਤੇਰਾ ਇਸ਼ਟ ਤੇ ਤੇਰੇ ਸਾਹਮਣੇ ਪਿਆ ਤੇ ਧਿਆਨ ਕਿੱਥੇ ਲਾਇਆ ਹੋਇਆ ਤੂੰ।
ਦੋਹਿਤ ਧਿਆਨ ਮੁੰਦੇ ਚੱਕ ਦੋਈ
ਕਹਿੰਦੇ ਨੇ ਇਸ ਕਰਕੇ ਅੱਖਾਂ ਬੰਦ ਕਰਕੇ ਕਿੱਥੇ ਧਿਆਨ ਤੂੰ ਖੜਿਆ ਹੋਇਆ ਹੈ।
ਦ੍ਰਿਸ਼ਟ ਹਜੂਰ ਤੂੰ ਪ੍ਰਤਿਮਾ ਤੇਰੀ
ਮਹਾਰਾਜ ਕਹਿਣ ਲੱਗੇ ਵੀ ਇਹ ਜਿਹੜੀ ਤੇਰੀ ਮੂਰਤੀ ਆ ਨਾ ਪੱਥਰ ਦੀ, ਇਹ ਜਿਹੜਾ ਸਾਲ ਗ੍ਰਾਮ ਹੈ ਬਈ ਇਹ ਤੇ ਤੇਰੇ ਅੱਗੇ ਪਿਆ ਹੋਇਆ ਹੈ।
ਤੈਂ ਲੋਚਨ ਕਿਉਂ ਮੁੰਦੇ ਫੇਰੀ
ਫੇਰ ਵੀ ਤੂੰ ਕਿਉਂ ਅੱਖਾਂ ਬੰਦ ਕੀਤੀਆਂ ਹੋਈਆਂ, ਕਿਉਂ ਮੁੰਦੀਆਂ ਹੋਈਆਂ ਹਨ ਅੱਖਾਂ।
ਸਬਦ ਜਬੋਲੂ ਪਾਖੰਡ ਰਾਤਾ
ਫੇਰ ਕਹਿੰਦੇ ਨੇ ਉਹ ਬ੍ਰਾਹਮਣ ਜਿਹੜਾ ਨਾ ਬੜਾ ਪਖੰਡੀ ਸੀ ਜਿਹੜਾ ਕਹਿੰਦੇ ਨੇ ਅੱਗੋਂ ਬੋਲਿਆ ਮਹਾਰਾਜ ਦੇ ਇਹ ਬੋਲ ਸੁਣ ਕੇ ਨਾ ਜਦੋਂ ਮਹਾਰਾਜ ਨੇ ਕਿਹਾ ਤੇ ਕਹਿੰਦੇ ਨੇ ਅੱਗੋਂ ਪਖੰਡੀ ਬ੍ਰਾਹਮਣ ਬੋਲਿਆ
ਸੁਣੋ ਫਕੀਰ ਤੁਮੇ ਨਹਿ ਗਿਆਤਾ
ਕਹਿਣ ਲੱਗਾ ਫਕੀਰਾ ਸੁਣ ਤੂੰ ਕੁਛ ਵੀ ਨੀ ਜਾਣਦਾ ਜੋ ਕੁਛ ਮੈਂ ਜਾਣਦਾ ਨਾ ਕਹਿੰਦੇ ਨੇ ਤੂੰ ਤੇ ਉਹਦੇ ਬਾਰੇ ਵਿੱਚ ਕੁਛ ਵੀ ਨੀ ਜਾਣਦਾ ਮਹਾਰਾਜ ਨੂੰ ਇਸ ਤਰ੍ਹਾਂ ਕਹਿਣ ਲੱਗਾ
ਪ੍ਰਤਿਮਾ ਕੀ ਸੇਵਾ ਕਰ ਲੈਨੇ
ਕਹਿਣ ਲੱਗਾ ਮੈਂ ਪ੍ਰਤਿਮਾ ਦੀ ਸੇਵਾ ਕੀਤੀ ਪ੍ਰਤਿਮਾ ਕਹਿੰਦੇ ਨੇ ਮੂਰਤੀ ਨੂੰ ਕਹਿਣ ਲੱਗਾ ਮੈਂ ਮੂਰਤੀ ਦੀ ਹੁਣ ਸੇਵਾ ਕਰ ਲਈ ਹੈ
ਬਾਰ ਬਾਰ ਧਰ ਬੰਧਨ ਦੀਨੇ
ਤੇ ਮੈਂ ਬਾਰ ਬਾਰ ਧਰਤੀ ਤੇ ਬੰਧਨਾ ਵੀ ਕਰ ਲਈ ਹੈ
ਨੈਣ ਮੂੰਦ ਜਬ ਹੀ ਬ੍ਰਿਤ ਰੋਕੀ
ਤੇ ਕਹਿਣ ਲੱਗਾ ਜਦੋਂ ਮੈਂ ਅੱਖਾਂ ਬੰਦ ਕਰਕੇ ਨਾ ਆਪਣੀ ਬਿਰਤੀ ਨੂੰ ਰੋਕਦਾ ਵਾ ਨਾ ਅੱਖਾਂ ਬੰਦ ਕਰਕੇ ਆਪਣੀ ਬਿਰਤੀ ਨੂੰ ਜਦੋਂ ਮੈਂ ਰੋਕਦਾ ਤੇ ਮੈਨੂੰ ਕੀ ਦਿਸਦਾ ਹੈ
ਹੂਬਤ ਹੈ ਸੁਧ ਮੁਝੇ ਤਰਲੋਕੀ
ਕਹਿਣ ਲੱਗਾ ਮੈਨੂੰ ਤਰਲੋਕੀ ਦੀ ਜਿਹੜੀ ਸੁਧ ਹੈ ਨਾ ਬਈ ਇਹ ਹੋ ਜਾਂਦੀ ਹੈ ਸ਼ਾਇਦ ਉਸ ਬ੍ਰਾਹਮਣ ਨੂੰ ਇਹ ਨਹੀਂ ਸੀ ਪਤਾ ਵੀ ਤਰਲੋਕੀ ਨੂੰ ਰਚਣ ਵਾਲਾ ਸਾਰੇ ਸੰਸਾਰ ਦਾ ਮਾਲਕ ਤੇਰੇ ਕੋਲ ਖੜਾ, ਤੂੰ ਕਿਹਦੇ ਨਾਲ ਗੱਲਬਾਤ ਕਰ ਰਿਹਾ? ਕਹਿਣ ਲੱਗਾ, ਜਦੋਂ ਮੈਂ ਆਪਣੀ ਬਿਰਤੀ ਨੂੰ ਰੋਕ ਕੇ ਧਿਆਨ ਲਾਉਂਦਾ, ਮੈਨੂੰ ਸਾਰੀ ਤਰਲੋਕੀ ਮਾਨੋ ਜਿਵੇਂ ਨਾ ਸਾਰੀ ਦੀ ਸਾਰੀ ਨਜ਼ਰ ਆਉਂਦੀ ਹੈ। ਐਡਾ ਪਖੰਡੀ ਝੂਠ ਬੋਲਦੇ ਨੇ, ਧਿਆਨ ਦੇਣਾ ਚਾਹੁੰਦੇ ਜੀ, ਜਿਹੜੇ ਪਖੰਡੀ ਲੋਕ ਹੁੰਦੇ ਨਾ, ਇਤਨਾ ਵੱਡਾ ਝੂਠ ਬੋਲ ਦਿੰਦੇ ਨੇ ਜਿਵੇਂ ਉਹ ਬ੍ਰਾਹਮਣ ਝੂਠ ਬੋਲ ਰਿਹਾ ਹੈ।
ਕਹਿੰਦੇ
ਨਾ, ਇਸ ਤਰ੍ਹਾਂ ਮੈਂ ਬੈਠ ਕੇ ਫਿਰ ਜਦੋਂ ਮੈਂ ਧਿਆਨ ਲਾਉਂਦਾ ਹਾਂ,
ਲੋਕ ਦਿਖਾਵਾ ਮਨ ਅਤ ਮਨ,
ਕਹਿੰਦੇ ਇਸ ਪ੍ਰਕਾਰ ਮਨ ਦੇ ਵਿੱਚ ਬੜਾ ਹੰਕਾਰ ਕਰਦਾ ਕਿ ਮੇਰਾ ਇਸ ਤਰ੍ਹਾਂ ਧਿਆਨ ਲੱਗਦਾ ਹੈ।
ਧਨ ਕੋ ਲਾਲਚ ਵਧੇ ਵਧੇਰਾ,
ਕਹਿੰਦੇ ਨੇ ਇਸ ਤਰ੍ਹਾਂ ਧਨ ਦੇ ਕਰਕੇ ਕਹਿੰਦੇ ਨੇ ਉਹਦਾ ਲਾਲਚ ਵੱਧਦਾ ਜਾਂਦਾ ਹੈ।
ਜਿਉਂ ਆਵੇ ਤਿਉਂ ਚਾਹੇ ਕਨੇਰਾ,
ਕਹਿੰਦੇ ਨੇ ਇਸ ਤਰ੍ਹਾਂ ਧਨ ਨੂੰ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਲੋਕੀ ਆਉਣ, ਮੈਨੂੰ ਮੱਥਾ ਟੇਕਣ, ਵੇਖਣ। ਇਸ ਪ੍ਰਕਾਰ ਧਨ ਦੇ ਲਾਲਚ ਕਰਕੇ ਇਹ ਕੁਝ ਕਰਦਾ ਹੈ।
ਕਮਤ ਕਦਨ ਕੋ ਸ੍ਰੀ ਜਾਗਸਾਏ,
ਕਹਿੰਦੇ ਨੇ ਖੋਟੀ ਮਤ ਨੂੰ ਦੂਰ ਕਰਨ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ?
ਸਾਗਰ ਚੌਂਕੀ ਦੀਨ ਉਡਾਈ,
ਮਹਾਰਾਜ ਨੇ ਇਸੇ ਦੇ ਕੀਤਾ ਵੀ ਸਾਲ ਗ੍ਰਾਮ ਜਿਹੜੀ ਚੌਂਕੀ ਦੇ ਉੱਤੇ ਉਹਨੇ ਰੱਖਿਆ ਹੋਇਆ ਸੀ, ਮੂਰਤੀ ਰੱਖੀ ਹੋਈ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਮੂਰਤੀ ਚੌਂਕੀ ਸਮੇਤ ਹੀ ਉੱਥੋਂ ਗੁਪਤ ਕਰ ਦਿੱਤੀ, ਉਹ ਜੋ ਪੰਡਿਤ ਦੇ ਅੱਗੇ ਪਈ ਹੋਈ ਸੀ।
ਇੱਕ ਮੂਹਰਤ ਦਿੱਤੇ ਪੰਜ,
ਜਦੋਂ ਇੱਕ ਘੜੀ ਨਾ ਇਸ ਤਰ੍ਹਾਂ ਬੀਤ ਗਈ,
ਨਿਪਰ ਬਲੂਕਨ ਲਾਗਿਓ ਅੱਜ,
ਕਹਿੰਦੇ ਇਸੇ ਤਰ੍ਹਾਂ ਬ੍ਰਾਹਮਣ ਨਾ ਹੁਣ ਵੇਖਣ ਲੱਗਾ ਵੀ ਚੌਂਕੀ ਵੀ ਕਿੱਥੇ ਚਲੀ ਗਈ ਹੈ ਤੇ ਉਹ ਮੂਰਤੀ ਵੀ ਕਿੱਥੇ ਚਲੀ ਗਈ ਹੈ। ਉਹ ਬ੍ਰਾਹਮਣ ਵੇਖਣ ਲੱਗ ਪਿਆ ਵੀ ਇਹ ਤੇ ਕੰਮ ਕੁਛ ਖਰਾਬ ਹੋ ਗਿਆ ਹੈ।
ਠਾਕੁਰ ਚੌਂਕੀ ਜਵੈ ਨਾ ਪਾਏ,
ਜਦੋਂ ਕਹਿੰਦੇ ਉਸਨੇ ਉੱਥੇ ਚੌਂਕੀ ਤੇ ਠਾਕੁਰ ਆਪਣਾ ਨਾਂ ਵੇਖਿਆ,
ਕਰਤ ਬਿਰਲਾਪ ਰਹੇ ਕਿ ਗਿਆ,
ਫੇਰ ਬਿਰਲਾਪ ਕਰਨ ਲੱਗਾ ਤੇ ਤਰਲੇ ਕੱਢਣ ਲੱਗਾ ਵੀ ਕਿਸਨੇ ਮੇਰੀ ਚੌਂਕੀ ਉਡਾਈ ਹੈ, ਕਿਸਨੇ ਲੁਕਾਈ ਹੈ, ਮੂਰਤੀ ਕਿੱਥੇ ਗਈ ਹੈ, ਬੜੇ ਤਰਲੇ ਲੈਣ ਲੱਗਾ।
ਚਿੰਤਾ ਤਰੋਹੈ ਲੋਕਾਂ ਨੂੰ ਪੁੱਛਾ,
ਬੜਾ ਚਿੰਤਾਵਤ ਹੋ ਕੇ ਆਸੇ ਪਾਸੇ ਲੋਕਾਂ ਨੂੰ ਪੁੱਛਣ ਲੱਗਾ ਵੀ ਮੇਰੀ ਮੂਰਤੀ ਤੇ ਚੌਂਕੀ ਕਿੱਥੇ ਗਈ ਹੈ।
ਜਿਨੋ ਉੱਤਰ ਸਭ ਨੇ ਸ਼ੂਸ਼ਾ,
ਸਾਰਿਆਂ ਨੇ ਆਖਿਆ ਵੀ ਸਾਨੂੰ ਕੁਛ ਵੀ ਪਤਾ ਨਹੀਂ, ਚੌਂਕੀ ਕਿੱਥੇ ਗਈ ਹੈ, ਸਾਲਗ੍ਰਾਮ ਕਿੱਥੇ ਗਿਆ, ਇਹ ਤੇਰੀ ਮੂਰਤੀ ਕਿੱਥੇ ਗਈ, ਸਾਨੂੰ ਕੁਛ ਵੀ ਨਹੀਂ ਪਤਾ।
ਬੁਝੋ ਪ੍ਰਭੂ ਕਹੋ ਤੇਜ ਗਾਥਾ,
ਗੁਰੂ ਜੀ ਨੇ ਪੁੱਛਿਆ ਫਿਰ ਉਹਨੂੰ, ਜਦੋਂ ਚਿੰਤਾ ਤੋਰੋ ਇਸ ਤਰ੍ਹਾਂ ਹੋ ਕੇ ਇੱਧਰ ਉੱਧਰ ਫਿਰਨ ਲੱਗਾ, ਫਿਰ ਗੁਰੂ ਜੀ ਨੇ ਪੁੱਛਿਆ ਵੀ ਹੇ ਬ੍ਰਾਹਮਣ ਕੀ ਗੱਲ ਹੋਈ ਹੈ, ਸਾਨੂੰ ਗਾਥਾ ਦੱਸ, ਕੀ ਗੱਲ ਹੈ?
ਸਭ ਤੋਂ ਉਤੋਂ ਹਰਖ ਕੇ ਦਾਸਾ,
ਹੁਣੇ ਤੂੰ ਬੜਾ ਖੁਸ਼ ਸੀ ਜਦੋਂ ਤੂੰ ਸਾਡੇ ਨਾਲ ਗੱਲਾਂ ਕਰ ਰਿਹਾ ਸੀ, ਤੇ ਬੜਾ ਖੁਸ਼ ਸੀ ਤੇ ਹੁਣ ਬੜਾ ਚਿੰਤਾ ਤੁਰ ਹੋ ਗਿਆ, ਕੀ ਗੱਲ ਹੈ?
ਕਿਉਂ ਦੇ ਬਲ ਬਿਰਲਾਪ ਪੁਕਾਰਾ,
ਤੂੰ ਝੱਟ ਹੀ ਇੰਨਾ ਕਿਉਂ ਬਿਰਲਾਪ ਕਰ ਰਿਹਾ, ਕਿਉਂ ਇਤਨਾ ਦੁਖੀ ਹੋ ਰਿਹਾ, ਥੋੜੇ ਸਮੇਂ ਦੇ ਵਿੱਚ ਹੀ ਬੜਾ ਦੁਖੀ ਹੋ ਗਿਆ ਹੈ, ਕੀ ਕਾਰਨ ਹੈ?
ਉਹ ਕਾਰਜ ਕਾ ਬਿਗੜ ਤੁਮਾਰਾ,
ਕਹਿੰਦੇ ਦੱਸ ਤੇਰਾ ਕਿਹੜਾ ਕਾਰਜ ਵਿਗੜਿਆ ਜਿਹਦੇ ਕਰਕੇ ਤੂੰ ਇੰਨਾ ਬੜਾ ਦੁਖੀ ਹੋਇਆ ਫਿਰਦਾ, ਚਿੰਤਰ ਤੋਇਆ ਹੋਇਆ ਫਿਰਦਾ, ਇੱਧਰ ਉੱਧਰ ਫਿਰ ਜੂ ਰਿਹਾ ਸੀ ਆਪਣੇ ਸਾਲਗ੍ਰਾਮ ਨੂੰ ਲੱਭਣ ਵਾਸਤੇ। ਮਹਾਰਾਜ ਕਹਿੰਦੇ ਕਿਉਂ ਦੁਖੀ ਹੋਇਆ ਹੈ?
ਇਹ ਸੰਤੋ ਜੇ ਸਾਲ ਗ੍ਰਾਮਾ,
ਹੇ ਸੰਤ ਜੀ ਮੇਰਾ ਸਾਲ ਗ੍ਰਾਮ ਜਿਹੜਾ ਹੈ ਨਾ,
ਕਾਹੂ ਚੁਰਾਈ ਲੀਨ ਅਬਰਾਮਾ,
ਉਹ ਬੜਾ ਸੁੰਦਰ ਸਾਲ ਗ੍ਰਾਮ ਸੀ, ਕਿਸੇ ਨੇ ਮੇਰਾ ਸਾਲ ਗ੍ਰਾਮ ਮੇਰੀ ਮੂਰਤੀ ਜਿਹੜੀ ਹੈ ਕਿਸੇ ਨੇ ਚੁਰਾ ਲਈ ਹੈ। ਮੇਰੇ ਮਹਾਤਮਾ ਜੀ ਗੁਰੂ ਜੀ ਨੂੰ ਕਹਿਣ ਲੱਗਾ,
ਕਿਤੋਂ ਧਨ ਚੌਂਕੀ ਮਾਏ,
ਕਹਿੰਦੇ ਇਸੇ ਤਰ੍ਹਾਂ ਚੌਂਕੀ ਦੇ ਵਿੱਚ ਧਨ ਵੀ ਕਿਤਨਾ ਸੀ, ਉਸ ਚੌਂਕੀ ਐਸੀ ਬਣਾਈ ਹੋਈ ਸੀ ਜਿਵੇਂ ਗੋਲਕ ਟੈਪ, ਕਹਿੰਦੇ ਨੇ ਇਸੇ ਤਰ੍ਹਾਂ ਉਸ ਚੌਂਕੀ ਦੇ ਵਿੱਚ ਧਨ ਵੀ ਬਹੁਤ ਸੀ।
ਰਹਿਓ ਬੂਝ ਕੋ ਦੇਵਤ ਨਾਏ,
ਤੇ ਮੈਂ ਸਾਰਿਆਂ ਨੂੰ ਪੁੱਛ ਰਿਹਾ ਵੀ ਉਹ ਮੇਰੀ ਚੌਂਕੀ ਕਿੱਥੇ ਆ, ਵੀ ਉਹਦੇ ਵਿੱਚ ਧਨ ਵੀ ਸੀ ਤੇ ਮੂਰਤੀ ਵੀ ਸੀ, ਉਹ ਕਿਸੇ ਨੇ ਐਸੀ ਮੇਰੀ ਚੌਂਕੀ ਵੀ ਗਾਇਬ ਕਰ ਲਈ ਹੈ, ਇਥੋਂ ਚੁੱਕ ਲਈ ਹੈ, ਮੂਰਤੀ ਵੀ ਸਮੇਤ ਸਾਰਾ ਕੁਝ ਚੁੱਕ ਲਿਆ, ਉਹਦੇ ਕਰਕੇ ਕਹਿਣ ਲੱਗਾ ਸੰਤ ਜੀ ਮੈਂ ਦੁਖੀ ਫਿਰਦਾ ਹਾਂ।
ਗੁਰੂ ਕਹੇ ਸੁਧ ਤੁਜੈ ਤਰਲੋਕੀ,
ਮਹਾਰਾਜ ਨੇ ਫਿਰ ਉਸ ਨੂੰ ਬਚਨ ਕਹੇ। ਮਹਾਰਾਜ ਕਹਿਣ ਲੱਗੇ, ਐ ਪੰਡਿਤ ਜੀ ਤੂੰ ਤੇ ਕਹਿੰਦਾ ਸੀ ਮੈਨੂੰ ਤਰਲੋਕੀ ਦੀ ਸੋਝੀ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਵੇਖ ਤੂੰ ਕਹਿ ਰਿਹਾ ਸੀ ਮੈਨੂੰ ਤਿੰਨਾਂ ਭਵਨਾਂ ਦੀ ਸੋਝੀ ਹੈ।
ਤਰੋ ਧਿਆਨ ਕੋ ਲਿਓ ਬਿਲੋਕੀ,
ਮਹਾਰਾਜ ਕਹਿੰਦੇ ਧਿਆਨ ਧਰ ਲਾ ਤੇ ਵੇਖ ਲਾ ਵੀ ਉਹ ਚੌਂਕੀ ਕਿੱਥੇ ਪਈ ਆ, ਵੀ ਮੂਰਤੀ ਕਿੱਥੇ ਪਈ ਆ। ਕਹਿੰਦੇ ਧਿਆਨ ਧਰ ਕੇ ਵੇਖ ਲਾ ਜੇ ਤੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ, ਕਿਉਂਕਿ ਪਹਿਲਾਂ ਆਪੇ ਹੀ ਕਹਿੰਦਾ ਸੀ ਨਾ ਮੈਨੂੰ ਤਿੰਨ ਲੋਕ ਸੁੱਝਦੇ ਨੇ। ਮਹਾਰਾਜ ਕਹਿੰਦੇ ਵੇਖ ਤਿੰਨਾਂ ਲੋਕਾਂ ਦੇ ਵਿੱਚ ਚੌਂਕੀ ਮੂਰਤੀ ਕਿੱਥੇ ਪਈ ਹੈ, ਤੂੰ ਆਪੇ ਧਿਆਨ ਲਾ ਕੇ ਵੇਖ ਲਾ। ਆਪਣੀਆਂ ਗੱਲਾਂ ਵਿੱਚ ਉਹ ਆਪੇ ਹੀ ਕਹਿੰਦੇ ਜਿਵੇਂ ਫਸ ਗਿਆ ਹੈ।
ਕਹਾਂ ਦਰਾਵੇਂ ਗੋ ਤੇ ਜਾਏ,
ਕਿੱਥੇ ਜਾ ਕੇ ਉਹ ਕਿਸੇ ਨੇ ਲੁਕਾਈ ਹੈ। ਮਹਾਰਾਜ ਕਹਿਣ ਲੱਗੇ ਤੂੰ ਨਿਗਾਹ ਮਾਰ ਲੈ,
ਨੀਕੇ ਦੇਖ ਲਿਓ ਸਭ ਥਾਂ।
ਇਸ ਤਰ੍ਹਾਂ ਕਹਿੰਦੇ ਨੇ ਚੰਗੀ ਤਰ੍ਹਾਂ ਸਾਰੇ ਥਾਂ ਵੇਖ ਲੈ, ਨਿਗਾਹ ਮਾਰ ਲੈ, ਤੇਰੀ ਨਿਗਾਹ ਵਿੱਚ ਆਉਂਦੀ ਹੋਣੀ ਆ ਉਹ ਚੌਂਕੀ, ਕਿਉਂਕਿ ਤੈਨੂੰ ਤੇ ਤ੍ਰਿਲੋਕੀ ਦੀ ਸੋਝੀ ਹੈ।
ਤੁਨ ਕੇ ਵਿਅੰਗ ਬਚਨ ਦਿਜ ਜਾਣੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕੇ ਨਾ ਵਿਅੰਗਮਈ ਬੋਲ ਜਿਹੜੇ ਹੁੰਦੇ ਨੇ ਜੋ ਮਹਾਰਾਜ ਨੇ ਕੱਸ ਕੇ ਉਹਦੇ ਤੇ ਕਹੇ, ਉਹਨਾਂ ਦੇ ਮਹਾਰਾਜ ਦੇ ਬਚਨ ਸੁਣ ਕੇ
ਇਨਕੀ ਦ੍ਰਿਸ਼ ਵਿਖੇ ਕੇਤੂ ਥਾਨੇ,
ਔਰ ਇਸ ਤਰ੍ਹਾਂ ਜਾਣਦਾ ਹੈ, ਹੋ ਸਕਦਾ ਵੀ ਇਹਨਾਂ ਨੂੰ ਪਤਾ ਹੋਵੇ ਵੀ ਕਿਹੜੀ ਥਾਂ ਤੇ ਹੈ।
ਝੂਠ ਤਿਆਗ ਤਬ ਸਾਚ ਵਿਖਾਨਾ,
ਫੇਰ ਨਾ ਝੂਠ ਨੂੰ ਛੱਡ ਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਝੂਠ ਨੂੰ ਛੱਡ ਕੇ ਸੱਚ ਕਹਿਣਾ ਕਰ,
ਡੇਡ ਕੇ ਤੁਸੀਂ ਗੁਜਰਾਨਾ।
ਫਿਰ ਕਹਿਣ ਲੱਗਾ ਮਹਾਰਾਜ ਗੱਲ ਇਹ ਹੈ ਕਿ ਮੈਂ ਝੂਠ ਨੂੰ ਛੱਡ ਕੇ ਹੁਣ ਸੱਚ ਕਹਿਣਾ ਕਿ ਮੈਂ ਪੇਟ ਦੀ ਖਾਤਰ ਇਹ ਜਿਹੜਾ ਕੁਛ ਵੀ ਕਰ ਰਿਹਾ ਨਾ, ਇਹ ਜੋ ਮੈਂ ਕੁਛ ਪਖੰਡ ਰਚਿਆ, ਮੈਂ ਬਸ ਆਪਣੇ ਗੁਜਰਾਨ ਦੀ ਖਾਤਰ, ਪੇਟ ਦੀ ਖਾਤਰ ਹੀ ਇਹ ਸਾਰਾ ਕੁਛ ਕਰ ਰਿਹਾ ਹਾਂ।
ਕਹ ਕਰ ਕੂਰ ਜੀਵ ਕਾਲ,
ਇਸ ਤਰ੍ਹਾਂ ਮੈਂ ਝੂਠ ਬੋਲ ਕੇ, ਐ ਫਕੀਰ ਜੀ ਮੈਂ ਰੋਜੀ ਕਮਾਉਂਦਾ ਹਾਂ, ਲੋਕਾਂ ਨੂੰ ਦੱਸਦਾ ਹਾਂ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ, ਤਿਲਕ ਲਾਏ ਆ, ਪਖੰਡ ਰਚਿਆ ਹੋਇਆ, ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ, ਇਹ ਫਕੀਰ ਜੀ ਮੈਂ ਸਾਰਾ ਕੁਛ ਝੂਠ ਬੋਲਦਾ ਲੋਕਾਂ ਨੂੰ ਸਿਰਫ ਫਸਾਉਣ ਵਾਸਤੇ।
ਪਾਲਣ ਨਿਜ ਪਰਿਵਾਰ ਕਰੇ,
ਬਸ ਮੈਂ ਆਪਣਾ ਪਰਿਵਾਰ ਪਾਲਣ ਵਾਸਤੇ ਸਾਰਾ ਕੁਛ ਕਰਦਾ ਹਾਂ।
ਲੋਕਾਂ ਮੈਂ ਮਾਣ ਕਨੇਰਾ,
ਲੋਕਾਂ ਦੇ ਵਿੱਚ ਮੇਰਾ ਬੜਾ ਮਾਣ ਸਨਮਾਨ ਹੈ, ਲੋਕੀ ਇਸ ਤਰ੍ਹਾਂ ਮੇਰਾ ਬੜਾ ਮਾਣ ਸਨਮਾਨ ਕਰਦੇ ਹਨ।
ਲਖੋ ਪਖੰਡ ਸੰਤ ਜੀ ਮੇਰਾ,
ਕਹਿੰਦੇ ਨੇ ਇਸ ਤਰ੍ਹਾਂ ਹੇ ਸੰਤ ਜੀ ਇਹ ਮੇਰਾ ਪਖੰਡ ਵੇਖੋ, ਇਹ ਮੇਰਾ ਪਖੰਡ ਤੁਸੀਂ ਜਾਣ ਲਿਆ, ਇਹ ਮੈਂ ਪਖੰਡ ਹੀ ਕਰਦਾ ਹਾਂ।
ਇਸ ਮੂਰਤ ਕਰ ਰੋਜ਼ੀ ਹਮਰੇ,
ਕਹਿਣ ਲੱਗਾ ਇਹ ਫਕੀਰ ਜੀ ਇਸ ਮੂਰਤੀ ਦੇ ਕਰਕੇ ਮੇਰੀ ਰੋਜ਼ੀ ਜਿਹੜੀ ਹੈ ਨਾ ਉਹ ਚੱਲਦੀ, ਇਸ ਸਾਲ ਗ੍ਰਾਮ ਕਰਕੇ ਮੇਰੀ ਰੋਜ਼ੀ ਚੱਲਦੀ ਹੈ, ਲੋਕੀ ਮੈਨੂੰ ਮੱਥੇ ਟੇਕਦੇ ਹਨ।
ਜੋ ਬਤਾਏ ਗੀਠ ਮੈਂ ਤੁਮਰੇ,
ਕਹਿੰਦੇ ਇਸ ਤਰ੍ਹਾਂ ਮੈਨੂੰ ਦੱਸ ਦੋ ਵੀ ਉਹ ਕਿੱਥੇ ਪਿਆ ਹੋਇਆ ਮੇਰਾ ਸਾਲ ਗ੍ਰਾਮ ਤੇ ਮੇਰੀ ਮੂਰਤੀ ਕਿੱਥੇ ਪਈ ਹੈ।
ਅਬ ਲੋਕਿਓ ਜੇ ਲੇਵਤ ਕੋਈ,
ਫਿਰ ਕਹਿਣ ਲੱਗਾ ਜੇ ਤੁਸੀਂ ਕਿਸੇ ਨੂੰ ਚੁੱਕਦਾ ਵੀ ਵੇਖਿਆ ਵੀ ਉਹ ਮੂਰਤੀ ਕਿਸੇ ਨੇ ਚੁੱਕੀ ਹੈ ਤੇ ਤਾਂ ਵੀ ਮੈਨੂੰ ਦੱਸ ਦਿਓ।
ਮੁਜੈ ਜਨਾਏ ਦੀਜੀਏ ਸੋਈ,
ਮੈਨੂੰ ਉਸ ਮੂਰਤੀ ਦੇ ਬਾਰੇ ਤੁਸੀਂ ਜਲਦੀ ਜਾਣਕਾਰੀ ਜਿਹੜੀ ਹੈ ਨਾ ਉਹ ਦੇ ਦਿਓ।
ਕਿਰਪਾ ਤਾਰ ਬੋਲੇ ਗੁਣ ਖਾਨੇ,
ਕਿਰਪਾ ਦੇ ਸਮੁੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ, ਗੁਣਾਂ ਦੇ ਖਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬੋਲਣਾ ਕੀਤਾ।
ਕਦੋਂ ਝੂਠ ਬੋਲਣ ਕੀ ਬਾਣੀ,
ਮਹਾਰਾਜ ਕਹਿਣ ਲੱਗੇ ਆ ਬ੍ਰਾਹਮਣਾ ਝੂਠ ਬੋਲਣ ਦੀ ਆਦਤ ਜਿਹੜੀ ਹੈ ਨਾ ਉਹ ਛੱਡ ਦੇਣਾ ਕਰ।
ਸ਼ੁੱਧ ਆਤਮਾ ਜਪ ਹਰ ਨਾਮ,
ਕਹਿੰਦੇ ਸ਼ੁੱਧ ਆਤਮਾ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਜਪਣਾ ਚਾਹੀਦਾ ਹੈ।
ਤਜੋ ਪਖੰਡ ਕੇਰ ਸਭ ਕੰਮ,
ਕਹਿੰਦੇ ਨੇ ਪਖੰਡ ਦੇ ਕਰਕੇ ਜਿਹੜੇ ਸਾਰੇ ਕੰਮ ਕਰਦਾ ਨਾ ਤੂੰ, ਧਨ ਦੇ ਕਰਕੇ ਇਤਨਾ ਕੁਛ ਪਖੰਡ ਕਰਦਾ ਹੈ, ਮਹਾਰਾਜ ਕਹਿੰਦੇ ਇਹਨੂੰ ਛੱਡ ਦੇਣਾ ਚਾਹੀਦਾ ਹੈ।
ਸਭ ਹੀ ਕਰੀਏ ਸਾਚ ਵਖਾਨਾ,
ਸਦਾ ਹੀ ਕਹਿੰਦੇ ਨੇ ਸੱਚ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ।
ਪ੍ਰਭਾਵ ਹੈ ਸ੍ਰੀ ਪ੍ਰਭ ਗੁਜ਼ਰਾਨਾ,
ਮਹਾਰਾਜ ਕਹਿਣ ਲੱਗੇ ਪ੍ਰਭੂ ਆਪ ਗੁਜ਼ਾਰਾ ਚਲਾਉਣ ਵਾਲਾ ਸਾਰਿਆਂ ਦਾ, ਤੂੰ ਕਹਿੰਦਾ ਮੇਰਾ ਗੁਜ਼ਾਰਾ ਇਸ ਤਰ੍ਹਾਂ ਚੱਲਦਾ, ਮਹਾਰਾਜ ਆਪ ਪਰਮੇਸ਼ਰ ਆਪ ਸਾਰਿਆਂ ਦਾ ਗੁਜ਼ਾਰਾ ਚਲਾਉਣ ਵਾਲਾ ਹੈ।
ਜੋ ਕਰਤਾ ਸਭ ਕੀ ਪ੍ਰਤ ਪਾਰ,
ਪਾਰ ਬ੍ਰਹਮ ਪਰਮੇਸ਼ਰ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ।
ਕਿਆ ਤੁਮਰੂ ਨੇ ਦੇਹ ਆਹਾਰ,
ਮਹਾਰਾਜ ਕਹਿਣ ਲੱਗੇ ਕੀ ਉਹ ਤੈਨੂੰ ਆਹਾਰ ਨਹੀਂ ਦੇਵੇਗਾ, ਕੀ ਉਹ ਤੈਨੂੰ ਭੋਜਨ ਨਹੀਂ ਦੇਵੇਗਾ, ਉਹ ਸਾਰਿਆਂ ਨੂੰ ਭੋਜਨ ਦੇਣ ਵਾਲਾ ਹੈ।
ਚੌਪਈ ਜਿਜ ਕੈ ਕੂਰ ਬਿਹੀਨ ਜਗ ਚਲੈ ਨਾ ਕਬ ਗੁਜਰਾਨ।
ਹੁਣ ਪੰਡਿਤ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਮਹਾਰਾਜ ਸੱਚੇ ਪਾਤਸ਼ਾਹ ਜੀ ਝੂਠ ਦੇ ਬਿਨਾ ਨਾ ਗੁਜ਼ਾਰਾ ਨਹੀਂ ਚੱਲਦਾ ਇਸ ਜੱਗ ਦੇ ਵਿੱਚ, ਜਿੰਨਾ ਵੱਧ ਝੂਠ ਬੋਲੀਏ। ਮਹਾਰਾਜ ਨੂੰ ਕਹਿਣ ਲੱਗਾ ਜਿੰਨਾ ਵੱਧ ਝੂਠ ਬੋਲੀਏ ਲੋਕੀ ਵੱਧ ਮੱਥੇ ਟੇਕਦੇ ਨੇ, ਜਿੰਨਾ ਵੱਧ ਝੂਠ ਬੋਲੀਏ ਲੋਕੀ ਵੱਧ ਲਿਆ ਲਿਆ ਕੇ ਪਟਾਵਾ ਚੜਾਉਂਦੇ ਨੇ। ਮਹਾਰਾਜ ਕੀ ਕਰਾਂ, ਝੂਠ ਤੋਂ ਬਿਨਾਂ ਗੁਜ਼ਾਰਾ ਇਸ ਜੱਗ ਵਿੱਚ ਚੱਲਦਾ ਨਹੀਂ ਹੈ।
ਸਭ ਪਖੰਡ ਕੋ ਪੂਜਈ ਸਾਧ ਨਾ ਸਕੈ ਪਛਾਣ,
ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਜਿਹੜਾ ਬੜਾ ਕੀਮਤੀ ਦੋਹਰਾ, ਕਹਿੰਦੇ ਨੇ ਸਾਰੇ ਪਖੰਡ ਦੀ ਪੂਜਾ ਹੀ ਕਰਦੇ ਨੇ, ਅਸਲ ਵਿੱਚ ਸੱਚ ਨੂੰ ਕੋਈ ਪਛਾਣਦਾ ਨਹੀਂ। ਉਹ ਬ੍ਰਾਹਮਣ ਕਹਿਣ ਲੱਗਾ ਮਹਾਰਾਜ ਨੂੰ, ਮਹਾਰਾਜ ਅਸਲ ਵਿੱਚ ਸੱਚ ਨੂੰ ਕੋਈ ਪਛਾਣਦਾ ਨਹੀਂ, ਪਖੰਡ ਦੀ ਬਹੁਤ ਪੂਜਾ ਹੁੰਦੀ ਹੈ। ਸੋ ਸਾਧ ਸੰਗਤ ਜੀ ਦੇਖੋ ਅੱਜ ਦੇ ਯੁੱਗ ਵਿਚ ਵੀ ਨਾ ਜਿਹੜੇ ਪਖੰਡੀ ਹੈ ਨਾ ਕਿਤਨੀ ਆਪਣੀ ਪੂਜਾ ਕਰਾ ਰਹੇ। ਸੱਚ ਨੂੰ ਪਛਾਣਨਾ ਜਿਹੜਾ ਨਾ ਵਾਕਈ ਬੜਾ ਔਖਾ ਹੋ ਜਾਂਦਾ। ਸੱਚੇ ਮਹਾਂਪੁਰਸ਼ ਰੱਬ ਦੇ ਪਿਆਰੇ ਵਿਰਲੇ ਵਿਰਲੇ ਜਿਹੜੇ ਆ ਨਾ ਉਹ ਵੀ ਗੁਪਤ ਹੋ ਕੇ ਰਹਿੰਦੇ ਨੇ, ਤੇ ਜਿਹੜੇ ਝੂਠੇ ਆ ਨਾ ਉਹ ਦਾਅਵੇ ਕਰਦੇ ਨੇ ਵੀ ਅਸੀਂ ਪਾ ਲਿਆ ਰੱਬ, ਰਾਬੇ ਸਾਡੇ ਕੋਲ ਹੈ, ਐ ਕੁਝ ਹੈ, ਪਰ ਸੱਚੇ ਮਹਾਂਪੁਰਸ਼ ਜਿਹੜੇ ਨੇ ਗੁਪਤ ਹੋ ਕੇ ਰਹਿੰਦੇ ਨੇ। ਇਸ ਪ੍ਰਕਾਰ ਪੰਡਿਤ ਕਹਿ ਰਿਹਾ ਮਹਾਰਾਜ ਕਰਾਂ ਕਿ ਝੂਠ ਦਾ ਬੋਲ ਬਾਲਾ ਹੀ ਇਤਨਾ ਵੱਧ ਗਿਆ ਕਿ ਜਿੰਨਾ ਜ਼ਿਆਦਾ ਝੂਠ ਬੋਲਦੇ ਆ ਉਹਨਾਂ ਲੋਕਾਂ ਦੇ ਜ਼ਿਆਦਾ ਅਸਰ ਹੁੰਦਾ। ਕਲਗੀਧਰ ਪਾਤਸ਼ਾਹ ਜੀ ਨੇ ਵੀ ਲਿਖਿਆ ਭੇਖ ਦਿਖਾਏ ਜਗਤ ਕੋ ਲੋਗਣ ਕੋ ਬਸ ਕੀਨ ਅੰਤ ਕਾਲ ਕਾਜੀ ਕਟਿਓ ਬਾਸ ਨਰਕ ਮੋਲੀਨ। ਜਿਹੜਾ ਇਸ ਤਰ੍ਹਾਂ ਕਰਦਾ ਨਾ ਕਹਿੰਦੇ ਨੇ ਅੰਤ ਨਾ ਬਸ ਨਰਕਾਂ ਦੇ ਵਿੱਚ ਹੀ ਪੈਂਦਾ। ਇਸ ਪ੍ਰਕਾਰ ਸਾਧ ਸੰਗਤ ਜੀ ਪਖੰਡ ਦਾ ਇਤਨਾ ਬੋਲ ਬਾਲਾ ਦਿਨੋ ਦਿਨ ਵੱਧਦਾ ਜਾ ਰਿਹਾ। ਜਦੋਂ ਵੇਖਿਆ ਵੀ ਰੱਬ ਦੇ ਪਿਆਰਿਆਂ ਜਿਹੜੇ ਪੂਰਨ ਮਹਾਤਮਾ ਲੋਕੀ ਉਹਨਾਂ ਦਾ ਸਤਿਕਾਰ ਕਰਦੇ ਆ, ਲੋਕੀ ਉਹਨਾਂ ਨੂੰ ਆਦਰ ਮਾਣ ਦਿੰਦੇ ਆ, ਫਿਰ ਪਖੰਡੀ ਜਿਹੜੇ ਨਾ ਉਹਨਾਂ ਨੇ ਵੀ ਉਹ ਵੀ ਰੂਪ ਬਣਾ ਲਿਆ। ਤੇ ਉਹ ਇਤਨਾ ਉਹਨਾਂ ਨੇ ਰੂਪ ਬਣਾ ਲਿਆ ਕਿ ਕਈ ਵਾਰੀ ਨਾ ਉਹ ਸੱਚਿਆਂ ਨਾਲੋਂ ਵੀ ਅੱਗੇ ਪਖੰਡ ਦੇ ਤੌਰ ਤੇ ਲੰਘਦੇ ਜਾਂਦੇ ਨੇ। ਇਸ ਪ੍ਰਕਾਰ ਅੱਜ ਦਾ ਸਮਾਂ ਸੱਚ ਨੂੰ ਪਛਾਣਨ ਦਾ ਤੇ ਪਖੰਡ ਨੂੰ ਛੱਡਣ ਦਾ। ਇਸ ਪ੍ਰਕਾਰ ਉਹ ਕਹਿ ਰਿਹਾ ਹੈ ਕਿ ਸਮਾਂ ਐਸਾ ਆ ਰਿਹਾ ਕਿ ਸੱਚ ਨੂੰ ਪਛਾਣਨਾ ਬੜਾ ਔਖਾ, ਝੂਠ ਦਾ ਬੋਲ ਬਾਲਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ।
ਤਾਂ ਭਈ ਝੂਠ ਬੋਲ ਬਾਤਾਂ ਬਹੁਤ ਜਾਨ ਹੈ।
ਮਹਾਰਾਜ ਝੂਠ ਬੋਲਣ ਵਾਲੇ ਬਹੁਤੀਆਂ ਗੱਲਾਂ ਬਾਤਾਂ ਬਣਾ ਕੇ ਦੱਸਦੇ ਹਨ।
ਦੇਖ ਦੰਭ ਕੋ ਨਰ ਸਨਮਾਨ ਹੈ।
ਕਹਿੰਦੇ ਨੇ ਇਸ ਪ੍ਰਕਾਰ ਪਖੰਡ ਦੇ ਸਮਾਨ ਬਹੁਤ ਸਾਰੇ ਜ਼ਿਆਦਾ ਝੂਠ ਬੋਲਦੇ ਹਨ।
ਇਸ ਜੀਵ ਕਾ ਕੀਨ ਬਣਾਓ।
ਮੈਂ ਆਪਣੀ ਉਪਜੀਵਿਕਾ ਨੂੰ ਚਲਾਉਣ ਵਾਸਤੇ ਐਸਾ ਬੰਨ ਨੂੰ ਬੰਨਿਆ ਹੈ, ਬੰਨਿਆ ਪਿਆ ਹੈ।
ਤੂੰ ਕਿਨ ਲੀਨੋ ਕਰ ਨਹਿ ਪਾਉ।
ਹੁਣ ਦੁਬਾਰਾ ਉਹ ਚੀਜ਼ ਮੇਰੇ ਹੱਥ ਮੈਨੂੰ ਆਉਂ ਲੱਗਦਾ ਵੀ ਉਹ ਨਹੀਂ ਆਵੇਗੀ, ਇਹ ਜੋ ਮੇਰਾ ਸਾਲ ਗ੍ਰਾਮ ਸੀ।
ਸ੍ਰੀ ਗੁਰੂ ਕਹਿ ਤਿਜ ਤੂੰ ਬ੍ਰਿਤ ਰੋਕਤ।
ਕਹਿੰਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਹੇ ਬ੍ਰਾਹਮਣ ਤੂੰ ਆਪਣੀ ਬਿਰਤੀ ਨੂੰ ਹੁਣ ਰੋਕਣਾ ਕਰ।
ਭਰਤ ਧਿਆਨ ਤ੍ਰੈ ਲੋਕ ਬਿਲੋਕਤ।
ਤੇ ਵੇਖ ਤੇ ਤਿੰਨਾਂ ਭਵਨਾਂ ਦੇ ਵਿਚ ਵੇਖ ਪਈ ਤੇਰੀ ਇਹ ਮੂਰਤੀ ਕਿੱਥੇ ਪਈ ਹੈ।
ਜੇ ਬੈਠੋ ਤੂੰ ਧਨ ਤਹ ਗਾਡਿਓ।
ਮਹਾਰਾਜ ਕਹਿਣ ਲੱਗੇ ਐ ਬ੍ਰਾਹਮਣ ਤੂੰ ਧਿਆਨ ਧਰ ਕੇ ਵੇਖ, ਜਿੱਥੇ ਤੂੰ ਬੈਠਿਆ ਹੋਇਆ ਨਾ ਬਸ ਉਥੇ ਹੀ ਧਨ ਗੱਡਿਆ ਪਿਆ, ਉਥੇ ਹੀ ਧਨ ਦੱਬਿਆ ਪਿਆ ਹੈ।
ਉਤੀ ਜੇ ਸੁੱਧ ਤੈ ਕਾਹੇ ਛੱਡਿਓ।
ਮਹਾਰਾਜ ਕਹਿਣ ਲੱਗੇ ਜੇ ਤੈਨੂੰ ਸੁੱਧ ਹੁੰਦੀ ਤੇ ਫਿਰ ਤੂੰ ਕਾਹਨੂੰ ਛੱਡਦਾ, ਇਹ ਧਨ ਇਹ ਮੂਰਤੀ ਤੇਰੇ ਕੋਲ ਹੀ ਪਈ ਹੈ।
ਧਰਨੀ ਖੁਨਕਾ ਦੇਖੋ ਪਾਛੇ।
ਮਹਾਰਾਜ ਕਹਿਣ ਲੱਗੇ ਤੇਰੇ ਪਿਛਲੇ ਪਾਸੇ ਨਾ ਧਰਤੀ ਨੂੰ ਪੁੱਟ ਕੇ ਵੇਖ, ਮਿੱਟੀ ਨੂੰ ਪੁੱਟ ਕੇ ਵੇਖ, ਜਿਹੜੀ ਉਥੇ ਮਿੱਟੀ ਪਈ ਹੈ ਨਾ
ਜੇ ਤੇਰੇ ਔਰ ਸੁੱਧ ਨਾ ਆਚੇ।
ਕਹਿੰਦੇ ਨੇ ਇਸ ਤਰ੍ਹਾਂ ਚੰਗੀ ਸੂਝ ਤੇਰੇ ਕੋਲ ਨਹੀਂ ਹੈ ਤੇ ਸਾਡੀ ਗੱਲ ਸੁਣ ਲੈ ਤੇ ਉਥੋਂ ਮਿੱਟੀ ਨੂੰ ਪੁੱਟ ਕੇ ਵੇਖ ਲੈ।
ਸੁਣ ਕੇ ਧਨ ਕੋ ਕਰ ਅਨਰਾਗਾ।
ਕਹਿੰਦੇ ਨੇ ਇਸ ਤਰ੍ਹਾਂ ਸੁਣ ਕੇ ਨਾ ਗੁਰੂ ਜੀ ਦੇ ਬੋਲ, ਜਿਹੜਾ ਧਨ ਦਾ ਬੜਾ ਪ੍ਰੇਮੀ ਸੀ ਪਖੰਡੀ ਬ੍ਰਾਹਮਣ,
ਇਸੇ ਤਰ੍ਹਾਂ ਖੁਨਨ ਤੇਜ ਲਾਗਾ।
ਫਿਰ ਕਹਿੰਦੇ ਨੇ ਜੋ ਪਿਛਲੇ ਬੰਨੇ ਉਹਦੇ ਧਰਤੀ ਸੀ ਨਾ ਉਸ ਨੂੰ ਪੁੱਟਣ ਲੱਗਾ।
ਦੋਹਰਾ ਦਰਬ ਨਿਕਾਸ ਹੈਰਾਨ ਪਾ ਅੰਤਰ ਜਾਮੀ ਚੀਨ।
ਫੇਰ ਨਾ ਜਦੋਂ ਉਹਨੇ ਮਿੱਟੀ ਪੁੱਟ ਕੇ ਵੇਖੀ ਨਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ ਸੀ ਵੀ ਜਿੱਥੇ ਬ੍ਰਾਹਮਣ ਬੈਠਾ ਸੀ ਉਹਦੇ ਪਿਛਲੇ ਬੰਨੇ ਛੋਟਾ ਜਿਹਾ ਟੋਇਆ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਟੋਏ ਵਿਚ ਮੂਰਤੀ ਰੱਖ ਦਿੱਤੀ ਸੀ ਤੇ ਉੱਥੇ ਮਿੱਟੀ ਪਵਾਤੀ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਇਹ ਹੁਣ ਵੇਖ ਲਾ ਤੂੰ, ਉਹਨੂੰ ਤੇ ਹੁਣ ਤਿੰਨਾਂ ਲੋਕਾਂ ਵਿਚ ਸੋਝੀ ਨੀ ਵੀ ਪਿਛਲੇ ਬੰਨੇ ਹੀ ਪਈ ਹੈ, ਜੇ ਵਾਕਈ ਉਹਨੂੰ ਸੋਝੀ ਹੁੰਦੀ ਤੇ ਵੇਖ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਮਿੱਟੀ ਖੁਦਾ ਕੇ ਉਹਦੀ ਮੂਰਤੀ ਜਿਹੜੀ ਸੀ ਨਾ ਉਹਦੇ ਹਵਾਲੇ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅੰਤਰ ਜਾਮੀ ਜਾਣਨ ਲੱਗ ਪਿਆ ਉਹ ਬ੍ਰਾਹਮਣ।
ਸ੍ਰੀ ਗੁਰਬਚਨ ਤੇ ਸ਼ਬਦ ਬਖਾਨਨ ਕੀਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਥੋੜਾ ਥੋੜਾ ਮੁਸਕਰਾਏ ਤੇ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਾਣੀ ਉਚਾਰੀ ਪਿਆਰ ਨਾਲ ਸਰਵਣ ਕਰੋ ਜੀ।
ਧਨਾਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਮਹੱਲਾ ਪਹਿਲਾ ਧਨਾਸਰੀ ਰਾਗ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਬੋਲ ਉਚਾਰੇ ਉਹ ਪਰਮਾਤਮਾ ਇੱਕ ਹੈ ਜੋ ਸੱਤ ਹੈ, ਸਭ ਦੀ ਰਖਵਾਲੀ ਕਰਨ ਵਾਲਾ ਹੈ, ਸਭ ਦਾ ਪ੍ਰਕਾਸ਼ਮਾਨ ਹੈ ਔਰ ਪ੍ਰਸਾਦ ਪਰਮਾਤਮਾ ਦੀ ਰਹਿਮਤ ਦੇ ਨਾਲ ਉਹ ਮਿਲਦਾ ਹੈ।
ਕਾਲ ਨਾਹੀ ਜੋਗ ਨਾਹੀ ਨਾਹੀ ਸਤਿਗੁਰ ਢਾਬ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਕਾਲ ਨਾਹੀ ਯੋਗ ਨਾਹੀ ਨਾਹੀ ਸਤ ਕਾ ਟੱਪ। ਕਿ ਇਹ ਬ੍ਰਾਹਮਣ ਇਹ ਜੋ ਕੁਛ ਤੂੰ ਕਰ ਰਿਹਾ ਨਾ ਇਹ ਸਤ ਨੂੰ ਪਾਉਣ ਦਾ ਤਰੀਕਾ ਨਹੀਂ ਨਾ ਹੀ ਸਤ ਕਾ ਢੱਬ ਢੱਬ ਹੋਣ ਦਾ ਤਰੀਕਾ। ਇਹ ਜੋ ਤੂੰ ਪਖੰਡ ਰਚਿਆ ਨਾ ਇਹ ਸੱਚ ਨੂੰ ਪਾਉਣ ਦਾ ਤਰੀਕਾ ਨਹੀਂ ਹੈ। ਜਿਸ ਤਰ੍ਹਾਂ ਤੂੰ ਸਮਝਦਾ ਕਿ ਸੈਂਦ ਮੈਂ ਸੱਚ ਨੂੰ ਪਾ ਲਵਾਂਗਾ। ਕਾਲ ਨਾ ਹੀ ਕਾਲ ਕਹਿੰਦੇ ਨੇ ਸਮੇਂ ਨੂੰ, ਕਹਿੰਦੇ ਨੇ ਆਹ ਜੋ ਸਮਾਂ ਚੱਲ ਰਿਹਾ ਨਾ ਮਨੁੱਖਾ ਜਨਮ ਦਾ ਜੋ ਸਮਾਂ ਚੱਲ ਰਿਹਾ ਹੈ ਯੋਗ ਨਾ ਹੀ ਯੋਗ ਕਹਿੰਦੇ ਨੇ ਮਿਲਣ ਨੂੰ, ਕਹਿੰਦੇ ਨੇ ਇਸ ਤਰ੍ਹਾਂ ਮਿਲਣ ਦਾ ਸਮਾਂ ਨਹੀਂ ਹੈ, ਇਸ ਤਰ੍ਹਾਂ ਮਿਲਣ ਦਾ ਤਰੀਕਾ ਨਹੀਂ ਹੈ। ਇਹ ਜੋ ਮਨੁੱਖਾ ਜਨਮ ਮਿਲਿਆ ਇਸ ਮਨੁੱਖਾ ਜਨਮ ਦੇ ਵਿੱਚ ਪਖੰਡ ਕਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ।
ਅਨਸ਼ਟ ਜਗ ਕਿਸ਼ਟ ਹੋਏ ਡੁੱਬਦਾ ਇਹ ਜਗ,
ਕਹਿੰਦੇ ਨੇ ਜਗ ਇਸ ਤਰ੍ਹਾਂ ਡੁੱਬਦਾ ਜਾ ਰਿਹਾ। ਕਹਿੰਦੇ ਨੇ ਜਿਹੜੇ ਪਵਿੱਤਰ ਹਿਰਦੇ ਆ ਨਾ ਕਹਿੰਦੇ ਨੇ ਉਹ ਵੀ ਮਲੀਨ ਹੁੰਦੇ ਜਾ ਰਿਹਾ ਹੈ। ਤੇ ਹਿਰਦਾ ਪਵਿੱਤਰ ਸੀ ਜਦੋਂ ਇਹ ਸੰਸਾਰ ਤੇ ਆਇਆ ਸੀ, ਪਵਿੱਤਰ ਹਿਰਦਾ ਲੈ ਕੇ ਆਇਆ ਸੀ, ਪਰ ਇਸ ਸੰਸਾਰ ਦੇ ਵਿੱਚ ਆ ਕੇ ਇਸ ਨੂੰ ਮਾਇਆ ਇਤਨੀ ਲੱਗ ਗਈ, ਈਰਖਾ ਇਤਨੀ ਲੱਗ ਗਈ, ਮੈਂ ਮੇਰੀ ਇਤਨੀ ਲੱਗ ਗਈ ਕਿ ਇਸ ਸੰਸਾਰ ਦੇ ਵਿੱਚ ਰਹਿਣ ਵਾਲੇ ਬੰਦਿਆਂ ਦੇ ਹਿਰਦੇ ਜਿਹੜੇ ਆ ਨਾ ਉਹ ਮਲੀਨ ਹੋ ਗਏ। ਸੋ ਇਸ ਪ੍ਰਕਾਰ ਕਹਿੰਦੇ ਨੇ ਜੋ ਪਵਿੱਤਰ ਪੂਜਾ ਦੇ ਅਸਥਾਨ ਸੀ ਉਹ ਵੀ ਦਿਨੋ ਦਿਨ ਕਹਿੰਦੇ ਨੇ ਉਹ ਮਲੀਨ ਹੁੰਦੇ ਜਾ ਰਹੇ ਨੇ। ਐਸਾ ਸਮਾਂ ਜਿਹੜਾ ਕਲਯੁਗ ਦਾ ਭਿਆਨਕ ਸਮਾਂ ਜਿਹੜਾ ਉਹ ਆ ਗਿਆ ਹੈ ਕਿ ਹਿਰਦੇ ਮਲੀਨ ਹੁੰਦੇ ਜਾ ਰਹੇ ਨੇ, ਪੂਜਾ ਦੇ ਅਸਥਾਨ ਜਿਹੜੇ ਨੇ ਉਹ ਲੜਾਈਆਂ ਝਗੜਿਆਂ ਦੇ ਅਸਥਾਨ ਬਣਦੇ ਜਾ ਰਹੇ ਨੇ। ਐਸਾ ਸੰਗਤ ਜੀ ਤੁਸੀਂ ਵੇਖ ਹੀ ਰਹੇ ਜੇ ਨਾ ਕਿ ਜਿੱਥੋਂ ਸਾਨੂੰ ਸੱਚ ਮਿਲਣਾ ਸੀ, ਜਿੱਥੋਂ ਸਾਨੂੰ ਗਿਆਨ ਮਿਲਣਾ ਸੀ, ਕਈ ਵਾਰੀ ਲੜਾਈ ਝਗੜਿਆਂ ਦਾ ਕਾਰਨ ਉਹਨਾਂ ਅਸਥਾਨਾਂ ਤੇ ਹੀ ਬਣ ਜਾਂਦਾ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਕਲਯੁਗ ਦੇ ਸਮੇਂ ਦੇ ਵਿੱਚ ਹਿਰਦੇ ਜਿਹੜੇ ਆ ਨਾ ਲੋਕਾਂ ਦੇ ਮਲੀਨ ਹੁੰਦੇ ਜਾ ਰਹੇ ਹਨ।
ਕਲ ਮੈਂ ਰਾਮ ਨਾਮ ਸਾਰ,
ਕਲਯੁਗ ਦੇ ਸਮੇਂ ਵਿੱਚ ਕੇਵਲ ਇੱਕ ਪਰਮਾਤਮਾ ਦਾ ਨਾਮ ਹੀ ਸ੍ਰੇਸ਼ਟ ਹੈ, ਬਾਕੀ ਹੋਰ ਕੁਛ ਨਹੀਂ ਚੱਲਦਾ। ਕਲਯੁਗ ਦੇ ਵਿੱਚ ਕੇਵਲ ਨਾਮ ਦੀ ਗੱਲ ਹੈ, ਜਿਹੜਾ ਨਾਮ ਜਪੇਗਾ ਨਾ ਉਹਦਾ ਹੀ ਪਾਰ ਉਤਾਰਾ ਹੋਵੇਗਾ।
ਅੱਖੀ ਦਾ ਮੀਟ ਨਾਗ ਪਕੜੇ ਠੱਗਣ ਕਾ ਸੰਸਾਰ,
ਮਹਾਰਾਜ ਕਹਿਣ ਲੱਗੇ ਆ ਬ੍ਰਾਹਮਣ ਜੀ ਤੂੰ ਇਸ ਤਰ੍ਹਾਂ ਆਪਣੇ ਨੱਕ ਨੂੰ ਪਕੜਦਾ ਹੈ ਅੰਗੂਠੇ ਨਾਲ ਦੋ ਉਂਗਲਾਂ ਦੇ ਨਾਲ ਕਾਹਦੇ ਵਾਸਤੇ, ਸੰਸਾਰ ਨੂੰ ਠੱਗਣ ਵਾਸਤੇ ਤੂੰ ਇਹ ਕੁਝ ਕਰ ਰਿਹਾ, ਇਸ ਤਰ੍ਹਾਂ ਦੀ ਝੂਠੀ ਸਮਾਧੀ ਲਾ ਰਿਹਾ ਹੈ, ਇਸ ਤਰ੍ਹਾਂ ਦੇ ਤਿਲਕ ਲਾ ਰਿਹਾ ਹੈ, ਇਸ ਤਰ੍ਹਾਂ ਦਾ ਪਖੰਡ ਬਣਾਇਆ ਹੋਇਆ ਹੈ ਔਰ ਇਸ ਤਰ੍ਹਾਂ ਮਾਲਾ ਪਾਈ ਹੋਈ ਹੈ, ਨੱਕ ਨੂੰ ਪਕੜਦਾ ਹੈ, ਸਮਾਧੀ ਲਾਉਂਦਾ ਹੈ, ਲੋਕਾਂ ਨੂੰ ਕਹਿੰਦਾ ਮੈਨੂੰ ਤਰਲੋਕੀ ਦੀ ਸੋਝੀ ਹੈ, ਕਹਿੰਦੇ ਇਸ ਤਰ੍ਹਾਂ ਸੰਸਾਰ ਨੂੰ ਠੱਗਣ ਵਾਸਤੇ ਇਹ ਕੁਛ ਤੂੰ ਕਰ ਰਿਹਾ ਹੈ ਕਿਉਂਕਿ ਪਖੰਡ ਦਾ ਬੋਲਬਾਲਾ ਹੈ।
ਰਹਾਉ ਤੋ ਪਈ ਸ੍ਰੀ ਗੁਰ ਕਹਿ ਸੁਣੋ ਦਿਜਕਾਨਾ,
ਗੁਰੂ ਮਹਾਰਾਜ ਕਹਿਣ ਲੱਗੇ ਹੈ ਬ੍ਰਾਹਮਣ ਜੀ ਜਰਾ ਕੰਨ ਦੇ ਕੇ ਜਰਾ ਧਿਆਨ ਦੇ ਨਾਲ ਗੱਲ ਜਿਹੜੀ ਹੈ ਸੁਣਨਾ ਕਰੋ।
ਦੁਖਦਾ ਲਖੋ ਪਖੰਡ ਨਿਦਾਨਾ,
ਕਹਿੰਦੇ ਅੰਤ ਨੂੰ ਪਖੰਡ ਕਰਨ ਵਾਲਾ ਬੰਦਾ ਜਿਹੜਾ ਨਾ ਬੜਾ ਦੁਖੀ ਹੁੰਦਾ ਹੈ, ਬਹੁਤ ਦੁਖੀ ਹੋ ਕੇ ਮਰਦਾ ਹੈ ਜਿਹੜਾ ਪਖੰਡ ਰਚਦਾ ਹੈ। ਅਸਲੀਅਤ ਨਹੀਂ ਹੁੰਦੀ ਜਿਹੜਾ ਪਖੰਡੀ ਹੁੰਦਾ ਹੈ। ਮਹਾਰਾਜ ਕਹਿੰਦੇ ਅੰਤ ਸਮੇਂ ਉਹਨੂੰ ਭਾਰੀ ਦੁੱਖ ਸਹਿਣਾ ਪੈਂਦਾ ਹੈ।
ਜਬ ਆਨ ਜਮ ਪਕੜ ਚਲਾਵੇ,
ਜਦੋਂ ਜਮ ਆ ਕੇ ਉਸ ਨੂੰ ਪਕੜਦੇ ਹਨ ਖੜਦੇ ਹਨ,
ਡੰਡੇ ਮੂੰਡ ਲੱਗੇ ਬਿੱਲ ਲਾਵੇ,
ਕਹਿੰਦੇ ਮਾਰਦੇ ਕੁੱਟਦੇ ਡੰਡੇ ਉਹਦੀ ਪਿੱਠ ਤੇ, ਉਹਦੀ ਮੂੰਹ ਤੇ ਡੰਡੇ ਮਾਰਦੇ ਕੁੱਟਦੇ ਉਹਨੂੰ ਜਮ ਪੂਰੀ ਦੇ ਵਿੱਚ ਖੜਦੇ ਹਨ ਜਿਹੜਾ ਬੰਦਾ ਇੱਥੇ ਪਖੰਡ ਕਰਦਾ ਹੈ।
ਬਗ ਜੋ ਬੈਠੇ ਲਾਏ ਧਿਆਨ,
ਕਹਿੰਦੇ ਇਸੇ ਤਰ੍ਹਾਂ ਜਿਹੜਾ ਬਗਲੇ ਵਾਦੀ ਝੂਠੀਆਂ ਸਮਾਧੀਆਂ ਲਾਉਂਦਾ ਹੈ।
ਮੈਂ ਬੁਖਤੇ ਕਥੇ ਗਿਆਨਾ,
ਔਰ ਮੁੱਖ ਤੋਂ ਗਿਆਨ ਦੀਆਂ ਗੱਲਾਂ ਵੀ ਲੋਕਾਂ ਨੂੰ ਸੁਣਾਉਂਦਾ, ਸਮਾਧੀ ਲਾਉਂਦਾ ਹੈ, ਇਸ ਤਰ੍ਹਾਂ ਕੁਝ ਕਰਦਾ ਹੈ, ਪਖੰਡ ਰਚਦਾ ਹੈ।
ਧਨ ਕਾਰਨ ਸਭ ਕੀਨ ਉਪਾਏ,
ਕਹਿੰਦੇ ਸਾਰਾ ਕੁਛ ਧਨ ਦੇ ਕਰਕੇ ਕਰਦਾ ਹੈ ਕਿ ਮੈਨੂੰ ਧਨ ਮਿਲ ਜਾਵੇ। ਇਹ ਜੋ ਕੁਛ ਉਪਾਅ ਕਰਦਾ, ਝੂਠ ਬੋਲਦਾ ਹੈ, ਕੁਛ ਕਰਦਾ ਧਨ ਦੇ ਕਰਕੇ ਕਰਦਾ ਹੈ।
ਮਨ ਸਦੀਵ ਲੋਭੈ ਡਹਿ ਕਾਈ,
ਤੇ ਸਦਾ ਹੀ ਮਨ ਜਿਹੜਾ ਧਨ ਦੇ ਕਰਕੇ ਭਟਕਦਾ ਰਹਿੰਦਾ ਪਖੰਡੀ ਦਾ, ਵੀ ਕੀ ਕੁਝ ਕਰਾਂ ਧਨ ਆਵੇ, ਧਨ ਵਧੇ, ਮੇਰੀ ਸੰਪਦਾ ਵਧੇ, ਇਹ ਕੁਝ ਪਖੰਡ ਦਾ ਬੋਲਬਾਲਾ ਜਿਹੜਾ ਇਹ ਕੁਛ ਜਿਹੜੇ ਆ ਨਾ ਪਖੰਡੀ ਕਹਿੰਦੇ ਅੰਤ ਨੂੰ ਦੁਖੀ ਪਾਉਂਦੇ ਹਨ।
ਇਹ ਵਡੰਬਣਾ ਤਬ ਗੱਲ ਪੈ ਹੈ,
ਕਹਿੰਦੇ ਨੇ ਇਹ ਜਦੋਂ ਠੱਗੀ ਗਲ ਵਿਚ ਪੈ ਜਾਂਦੀ ਏ, ਮਾਨੋ ਠੱਗੀਆਂ ਮਾਰਨ ਵਾਲਾ ਠੱਗੀ ਦਾ ਹੀ ਰੂਪ ਹੋ ਜਾਂਦਾ ਹੈ।
ਅੰਤ ਕਾਲ ਮੈਂ ਬਹੁਤ ਦੁੱਖ ਹੁੰਦਾ ਹੈ,
ਅੰਤ ਸਮੇ ਫਿਰ ਬੜਾ ਭਾਰੀ ਦੁੱਖ ਸਹਿਣਾ ਪੈਂਦਾ ਹੈ ਉਸ ਪਖੰਡੀ ਨੂੰ।
ਕਲੀ ਕਾਲ ਕੇ ਪਹਿਰੇ ਮਾਹੇ,
ਕਹਿੰਦੇ ਨੇ ਇਸੇ ਤਰ੍ਹਾਂ ਕਲਯੁਗ ਦੇ ਸਮੇ ਦੇ ਵਿਚ ਸੱਚੇ ਨਾਮ ਤੋਂ ਬਗੈਰ,
ਨਾਮ ਵਿਹੀਨ ਸਾਰ ਕਿਛ ਨਾਏ,
ਨਾਮ ਤੋਂ ਬਿਨਾਂ ਹੋਰ ਕੁਝ ਸ੍ਰੇਸ਼ਟ ਨਹੀਂ ਹੈ। ਕੇਵਲ ਤੇ ਕੇਵਲ ਨਾਮ ਜਪਣਾ, ਬਾਣੀ ਪੜ੍ਹਨੀ, ਸੇਵਾ ਕਰਨੀ, ਸਿਮਰਨ ਕਰਨਾ, ਗੁਰੂ ਦੇ ਦੁਆਰੇ ਤੇ ਆਉਣਾ, ਇਹ ਸੱਤ ਹੈ। ਬਾਕੀ ਜੋ ਕੁਛ ਵੀ ਹੈ ਨਾ, ਕਹਿੰਦੇ ਨੇ ਸਾਰਾ ਕੁਛ ਮਾਨੋ ਪਖੰਡ ਹੈ। ਜੋ ਕੁਛ ਪਖੰਡ ਹੈ, ਪ੍ਰਭੂ ਦਾ ਨਾਮ ਜਪਣਾ ਹੀ ਸੱਤ ਸਾਰ ਹੈ।
ਕਰ ਤੀਰਥ ਦੇਵਾਲੇ ਦੇਵਾ,
ਬਾਕੀ ਭਟਕਦਾ ਫਿਰਦਾ ਹੈ ਬੰਦਾ, ਵੱਖ ਵੱਖ ਤੀਰਥਾਂ ਤੇ ਸ਼ਿਵ ਦਿਆਲਿਆਂ ਤੇ ਭਟਕਦਾ ਫਿਰਦਾ ਹੈ।
ਇੱਕ ਨਾਮ ਬਿਨ ਬਿਰਤੀ ਸੇਵਾ,
ਇੱਕ ਨਾਮ ਤੋਂ ਬਿਨਾਂ ਮਾਨੋ ਸੇਵਾ ਬਿਰਤੀ ਹੈ। ਸਾਡੇ ਘਰ ਵਿਚ ਕੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੇ ਪੂਜਨਾ ਹੋਏ। ਸਾਡੇ ਘਰ ਦੇ ਵਿਚ ਨਾਮ ਜਪਣਾ, ਸੇਵਾ ਕਰਨੀ ਸਾਧ ਸੰਗਤ ਦੀ, ਕਹਿੰਦੇ ਨੇ ਇਹ ਨਾਮ ਹੈ, ਸੇਵਾ ਹੈ। ਇਸ ਤੋਂ ਬਿਨਾਂ ਬਾਕੀ ਸਾਰਾ ਕੁਛ ਵਿਅਰਥ ਹੈ। ਗੁਰੂ ਘਰ ਦੇ ਵਿਚ ਸੇਵਾ ਕਰਨੀ ਤੇ ਸਿਮਰਨ ਕਰਨਾ ਸਾਰਾ ਕੁਛ ਇਹਦੇ ਵਿਚ ਹੀ ਆ ਜਾਂਦਾ ਹੈ, ਬਾਕੀ ਸਾਰਾ ਕੁਛ ਵਿਅਰਥ ਹੈ।
ਆਪਕੇ ਸਮੇ ਮੁਕਤ ਜੇ ਚਾਹੇ,
ਇਸ ਤਰ੍ਹਾਂ ਜੇ ਕੋਈ ਮੁਕਤੀ ਚਾਹੁੰਦਾ ਹੈ ਤੀਰਥਾਂ ਤੇ ਜਾ ਕੇ,
ਨਾਮ ਬੜਾਈ ਕੋ ਅਵਗਾਹੇ,
ਕਹਿੰਦੇ ਨੇ ਬਸ ਬਾਕੀ ਕੁਝ ਵੀ ਨਹੀਂ ਹੈ, ਕੇਵਲ ਤੇ ਕੇਵਲ ਨਾਮ ਦੀ ਵਡਿਆਈ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਕਹਿੰਦੇ ਅਸਲੀ ਤੀਰਥ ਤੇ ਨਾਮ ਹੈ ਜਿੱਥੇ ਤੁਸੀਂ ਬੈਠੇ ਹੋ। ਬਾਣੀ ਨੂੰ ਸੁਣਨਾ, ਬਾਣੀ ਨੂੰ ਪੜ੍ਹਨਾ, ਕੀਰਤਨ ਕਰਨਾ, ਕੀਰਤਨ ਸੁਣਨਾ, ਕਥਾ ਕਰਨੀ, ਕਥਾ ਸੁਣਨੀ, ਪਾਠ ਕਰਨਾ, ਪਾਠ ਸੁਣਨਾ, ਇਹ ਅਸਲੀ ਤੀਰਥ ਹੈ। ਕਹਿੰਦੇ ਨੇ ਇਹ ਅਸਲੀ ਤੀਰਥ ਤੇ ਇਸ਼ਨਾਨ ਕਰਿਆ ਕਰੋ, ਇਹਦੇ ਨਾਲ ਮਨ ਦੀ ਮੈਲ ਲਹਿ ਜਾਂਦੀ ਹੈ।
ਦੰਭਹ ਕੀ ਪੂਜਾ ਸਾਬਤਾ ਜੀ ਹੈ,
ਕਹਿੰਦੇ ਨੇ ਪਖੰਡ ਕਰਨ ਵਾਲੀ ਪੂਜਾ ਜਿਹੜੀ ਹੈ ਨਾ, ਲੋਕਾਂ ਨੂੰ ਵਿਖਾਉਣ ਵਾਲੀ ਪੂਜਾ ਛੱਡ ਦੇਣੀ ਚਾਹੀਦੀ ਹੈ।
ਵੈਨੇ ਕਪਟ ਨਾਮ ਕੋ ਭਾਜੀ ਹੈ,
ਕਹਿੰਦੇ ਨੇ ਕਪਟ ਹੋ ਕੇ ਵਾਸ਼ਨਾ ਤੋਂ ਰਹਿਤ ਹੋ ਕੇ ਨਾਮ ਜਪਣਾ ਚਾਹੀਦਾ ਹੈ।
ਲਿਬਲਾਵੋ ਨਿਸ ਦਿਨ ਸ੍ਰੀ ਨਾਮ,
ਹਰ ਰੋਜ਼ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।
ਜੇ ਜਜਾ ਤੂੰ ਕਰ ਹੈ ਅਸ ਕੰਮ,
ਜੇ ਤੂੰ ਇਸ ਤਰ੍ਹਾਂ ਦੇ ਕੰਮ ਕਰੇਗਾ, ਵਾਸ਼ਨਾ ਤੋਂ ਰਹਿਤ ਹੋ ਕੇ ਨਾਮ ਜਪੇਗਾ,
ਦੋਨੋ ਲੋਕ ਦਿਖੇ ਸੁਖ ਪਾਏ,
ਲੋਕ ਪ੍ਰਲੋਕ ਦੇ ਵਿਚ ਸੁਖ ਪਾਵੇਗਾ।
ਰਿੱਧ ਸਿੱਧਿਆ ਮੈਂ ਕਰ ਮਾਏ,
ਰਿੱਧੀਆਂ ਸਿੱਧੀਆਂ ਵੀ ਤੇਰੇ ਹੱਥ ਵਿਚ ਆ ਜਾਣਗੀਆਂ।
ਹੱਥ ਬੰਦ ਕਰ ਪੁੰਨ ਦੇ ਜਪਾਕਾ,
ਦੋਵੇਂ ਹੱਥ ਜੋੜ ਕੇ ਬ੍ਰਾਹਮਣ ਨੇ ਮਹਾਰਾਜ ਨੂੰ ਕਹਿਣਾ ਕੀਤਾ,
ਓ ਸੰਤ ਕਿਨ ਜਾ ਤਨ ਰਾਖਾ,
ਇਹ ਸੰਤ ਜੀ ਕਿਰਪਾ ਕਰੋ, ਇਸ ਪ੍ਰਕਾਰ ਕਿੱਥੇ ਕਿਸੇ ਨੇ ਧਨ ਰੱਖਿਆ, ਇਸ ਪ੍ਰਕਾਰ ਮੈਨੂੰ ਦੱਸਣਾ ਕਰੋ,
ਇਸ ਪ੍ਰਕਾਰ ਤੁਮਨੇ ਇਹੋ ਦੇਖਾ।
ਇਹ ਮਹਾਰਾਜ, ਇਹ ਜਿਹੜਾ ਤੁਸੀਂ ਵੇਖਿਆ ਕਿ ਧਨ ਜਿਹੜਾ ਮੇਰੇ ਪਿਛਲੇ ਬੰਨੇ ਰੱਖਿਆ ਪਿਆ, ਤੁਸੀਂ ਮੈਨੂੰ ਦਿਖਾਇਆ, ਇਹ ਕਿਸਨੇ ਇੱਥੇ ਧਨ ਰੱਖਿਆ ਸੀ ਮਹਾਰਾਜ, ਤੁਸੀਂ ਇਹ ਕਿਵੇਂ ਵੇਖਿਆ ਧਨ ਨੂੰ?
ਮੋਗੋ ਅਜਜ ਹੋਤ ਵਿਸ਼ੇਖਾ,
ਕਹਿੰਦੇ ਇਸ ਤਰ੍ਹਾਂ ਮੈਨੂੰ ਹੈਰਾਨੀ ਹੋ ਰਹੀ ਇਸ ਦੇ ਬਾਰੇ ਵਿਚ ਸੁਣ ਕੇ।
ਮੁਝੇ ਬਿਰਤਾਂਤ ਬਤਾਵੋ ਸਾਰਾ,
ਸਾਰਾ ਬਿਰਤਾਂਤ ਮੈਨੂੰ ਦੱਸਣਾ ਕਰੋ।
ਤੁੰਤ ਸਾਬਦ ਪਾਦ ਦੂਤੀ ਆਚਾਰ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਬੋਲਾਂ ਨੂੰ ਸੁਣ ਕੇ ਇਸੇ ਸ਼ਬਦ ਦਾ ਦੂਸਰਾ ਪਦਾ ਕਹਿਣਾ ਕੀਤਾ।
ਸ੍ਰੀ ਮੁਖ ਵਾਕ ਆਣ ਦੇ ਤੀ ਨਾਗ ਪਕੜੈ ਸੂਝ ਤੇ ਕਿਨ ਲੋਆ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਐ ਬ੍ਰਾਹਮਣ ਤੂੰ ਤੇ ਕਹਿੰਦਾ ਕਿ ਮੈਨੂੰ ਸਾਰਾ ਕੁਝ ਸੁਝਦਾ, ਇਸ ਤਰ੍ਹਾਂ ਉਂਗਲ ਦੇ ਨਾਲ ਤੇ ਨੱਕ ਦੇ ਨਾਲ, ਦੋ ਉਂਗਲਾਂ ਦੇ ਨਾਲ ਕਹਿੰਦੇ ਆਪਣੇ ਨੱਕ ਨੂੰ ਪਕੜਦਾ, ਤੇ ਤੂੰ ਮੈਨੂੰ ਕਹਿੰਦਾ ਮੈਨੂੰ ਸਾਰੇ ਭਵਨਾਂ ਦੀ ਸੋਝੀ ਹੈ।
ਮਗਰ ਪਾਚੈ ਕਸ ਨਾ ਸੂਝੈ ਇਹੋ ਪਦਮ ਅਲੋਆ,
ਕਹਿੰਦੇ ਤੈਨੂੰ ਤੇ ਇਹ ਵੀ ਨੀ ਪਤਾ ਵੀ ਤੇਰੇ ਪਿੱਛੇ ਤੇ ਤੇਰੇ ਅੱਗੇ ਕੀ ਪਿਆ। ਕਹਿੰਦੇ ਉਤਰਾ ਤੂੰ ਪਦਮ ਆਸਣ ਲਾ ਕੇ ਬੈਠਦਾ, ਖੱਬਾ ਗੋਡਾ ਥੱਲੇ, ਸੱਜਾ ਉੱਤੇ, ਸੱਜਾ ਥੱਲੇ, ਖੱਬਾ ਉੱਤੇ ਪਦਮ ਆਸਣ ਲਾ ਕੇ ਬੈਠਦਾ। ਕਹਿੰਦੇ ਮਹਾਰਾਜ ਤੈਨੂੰ ਤੇ ਇਹ ਵੀ ਨੀ ਪਤਾ ਵੀ ਤੇਰੇ ਅੱਗੇ ਪਿੱਛੇ ਕੀ ਆ, ਤੈਨੂੰ ਤਿੰਨਾਂ ਭਾਵਨਾ ਦੀ ਕਾਹਦੀ ਸੋਝੀ ਹੋਣੀ, ਮਹਾਰਾਜ ਨੇ ਬਾਣੀ ਵਿਚ ਦੱਸਿਆ ਹੈ।
ਸ੍ਰੀ ਪ੍ਰਭ ਭਨੇ ਵਿਪਰ ਸਰੋਤ ਸੋਹਣੇ ਹੈ।
ਗੁਰੂ ਜੀ ਨੇ ਕਿਹਾ ਹੈ ਬ੍ਰਾਹਮਣ ਜਰਾ ਧਿਆਨ ਦੇ ਨਾਲ ਸੁਣਨਾ ਕਰ,
ਇਹ ਤੋਂ ਝੂਠ ਨਾ ਮੁਕਦੇ ਪਾਣੀ ਹੈ।
ਏਡੇ ਏਡੇ ਵੱਡੇ ਝੂਠ ਨਹੀਂ ਬੋਲਣੇ ਚਾਹੀਦੇ ਹੈ ਬ੍ਰਾਹਮਣ ਜੀ,
ਮਗਰ ਪਿੱਛੇ ਕੀ ਸੁਧ ਨਾ ਜਾਣੇ,
ਇਹਨੂੰ ਤੇ ਅੱਗੇ ਪਿੱਛੇ ਦੀ ਵੀ ਕੋਈ ਖਬਰ ਨਹੀਂ ਹੈ।
ਪੂਰਵ ਸੁਧ ਤ੍ਰੈ ਲੋਕ ਬਖਾਨੇ,
ਤੂੰ ਲੋਕਾਂ ਨੂੰ ਕਹਿੰਦਾ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ।
ਸ਼ੁਕਰ ਕਹੇ ਹਮ ਝੂਠ ਉਚਾਰੇ,
ਬ੍ਰਾਹਮਣ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਤੇ ਝੂਠ ਹੀ ਬੋਲਿਆ ਸੀ ਇਹ ਸਾਰਾ।
ਭਗਤ ਦੰਦ ਕੀ ਨਿਤ ਪ੍ਰਾਪਤ ਕਰ ਰਹੇ,
ਮੈਂ ਤੇ ਸਦਾ ਪਖੰਡ ਦੀ ਭਗਤੀ ਹੀ ਕਰਦਾ, ਮੇਰਾ ਧਿਆਨ ਕੋਈ ਨੀ ਲੱਗਦਾ, ਮੈਂ ਤੇ ਸਭ ਕੇ ਕੁਝ ਪਖੰਡ ਹੀ ਕਰਦਾ ਹਾਂ।
ਝੂਠੀ ਹੈ ਕਰਤੂਤ ਹਮਾਰੇ,
ਮਹਾਰਾਜ ਤੁਹਾਡੇ ਕੋਲੋਂ ਝੂਠ ਕਾਹਦਾ, ਮੇਰੀ ਸਾਰੀ ਦੀ ਸਾਰੀ ਕਰਤੂਤ ਜਿਹੜੀ ਹੈ ਨਾ, ਇਹ ਜੋ ਕੁਝ ਮੈਂ ਪਖੰਡ ਰੱਖਿਆ ਸਾਰਾ ਕੁਝ ਝੂਠਾ ਹੈ।
ਧਨ ਆਸਾ ਕੇ ਵਿਵਹਾਰੀ,
ਮੈਂ ਜੋ ਕੁਝ ਵਿਵਹਾਰ ਕਰਦਾ ਸਿਰਫ ਧਨ ਦੇ ਕਰਕੇ ਕਰਦਾ, ਵੀ ਧਨ ਆ ਜਾਵੇ ਧਨ ਆ ਜਾਵੇ, ਇਸੇ ਕਰਕੇ ਮੈਂ ਸਾਰਾ ਕੁਝ ਕਰਦਾ। ਮੈਂ ਤਿਲਕ ਲਾਏ, ਪਖੰਡ ਕੀਤਾ, ਇਹ ਕੁਝ ਕੀਤਾ ਬਸ ਧਨ ਕਰਕੇ ਲੋਕਾਂ ਨੂੰ। ਸੋ ਸਾਧ ਸੰਗਤ ਜੀ, ਐਸੇ ਪਖੰਡੀਆਂ ਤੋਂ ਬਚ ਕੇ ਰਹਿਣਾ ਚਾਹੀਦਾ। ਅੱਜ ਵੀ ਬਹੁਤ ਸਾਰੇ ਪਖੰਡੀ ਨੇ, ਸੰਤਾਂ ਮਹਾਤਮਾ ਦੇ ਰੂਪ ਦੇ ਵਿੱਚ ਬਹੁਤ ਸਾਰੇ ਪਖੰਡੀ ਨੇ, ਪਖੰਡੀਆਂ ਨੇ ਬੜੇ ਬੜੇ ਵੱਡੇ ਡੇਰੇ ਵੀ ਖੋਲੇ ਹੋਏ ਨੇ ਲੋਕਾਂ ਨੂੰ ਫਸਾਉਣ ਵਾਸਤੇ, ਔਰ ਕਈ ਕੁਛ ਕਰਦੇ ਨੇ, ਲੋਕਾਂ ਨੂੰ ਲਾਲਚ ਦਿੰਦੇ ਨੇ ਤਾਂ ਕਿ ਦੁਨੀਆਂ ਸਾਡੇ ਪਖੰਡ ਦੇ ਵਿੱਚ ਉਹ ਫਸ ਜਾਣ। ਇਸ ਪ੍ਰਕਾਰ ਕਹਿੰਦੇ ਨੇ ਰੱਬੀ ਸੰਤ ਗੁਰਮੁਖ ਪਿਆਰੇ ਜਿਹੜੇ, ਉਹਨਾਂ ਦੀ ਸਤ ਸੰਗਤ ਕਰਨੀ ਚਾਹੀਦੀ ਹੈ, ਪਖੰਡੀਆਂ ਦੇ ਕੋਲ ਨਹੀਂ ਜਾਣਾ ਚਾਹੀਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਉਣਾ ਚਾਹੀਦਾ, ਇੱਥੇ ਆ ਕੇ ਅਰਦਾਸ ਕਰਨੀ ਚਾਹੀਦੀ ਹੈ, ਸੰਗਤੀ ਅਰਦਾਸ ਕਰਾਉਣੀ ਚਾਹੀਦੀ ਹੈ, ਮਹਾਰਾਜ ਦੀ ਬਾਣੀ ਦਾ ਪਾਠ ਕਰਨਾ ਚਾਹੀਦਾ ਘਰਾਂ ਦੇ ਵਿੱਚ ਵੀ ਔਰ ਆਪਣੇ ਹਿਰਦੇ ਦੇ ਵਿੱਚ ਵੀ। ਇਸ ਪ੍ਰਕਾਰ ਸੱਚੇ ਗੁਰੂ ਦੇ ਕੋਲ ਆਉਣਾ ਚਾਹੀਦਾ। ਜਿਹੜੀ ਕੋਈ ਭਾਵਨਾ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਵੇਗਾ, ਮਹਾਰਾਜ ਉਹਦੀ ਭਾਵਨਾ ਪੂਰੀ ਕਰਨਗੇ, ਕਦੀ ਵੀ ਪਖੰਡੀਆਂ ਦੇ ਡੇਰਿਆਂ ਤੇ ਜਿਹੜਾ ਉਹ ਨਹੀਂ ਜਾਣਾ ਚਾਹੀਦਾ।
ਦੋਹਰਾ ਸੁਣੀਏ ਦੇ ਜੋ ਜਨਰ ਦੇ ਸੱਚ ਦੀ ਸਭ ਜਾਣੀ ਜਾਣ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਬ੍ਰਾਹਮਣ ਜੀ ਸੁਣਨਾ ਕਰੋ, ਹਿਰਦੇ ਦੇ ਵਿੱਚ ਸੱਚ ਧਾਰਨ ਕਰਨਾ ਚਾਹੀਦਾ ਹੈ। ਉਹ ਜਾਣੀ ਜਾਣ ਪਰਮੇਸ਼ਰ ਸਾਰਾ ਕੁਛ ਜਾਣਨ ਵਾਲਾ ਹੈ, ਜਿਹੜਾ ਰੱਬ ਤੋਂ ਡਰਨਾ ਚਾਹੀਦਾ ਹੈ, ਹਿਰਦੇ ਵਿੱਚ ਸੱਚ ਧਾਰਨ ਕਰਨਾ ਚਾਹੀਦਾ, ਕਿਉਂਕਿ ਪਰਮਾਤਮਾ ਨੂੰ ਜਾਣ ਦੇਣੀ ਹੈ, ਉਹ ਪਰਮਾਤਮਾ ਜਾਣੀ ਜਾਣ ਹੈ।
ਹਰ ਕੇ ਪੀਰ ਭਗਤ ਜੇ ਕਰੈ ਨਾ ਕਹੂੰ ਵਖਾਨ।
ਕਹਿੰਦੇ ਨੇ ਇਸ ਪ੍ਰਕਾਰ ਜੋ ਹਰੀ ਪਰਮਾਤਮਾ ਦੇ ਭਗਤ ਹੁੰਦੇ ਆ ਨਾ, ਇੱਕ ਤਾਂ ਉਹ ਪਖੰਡ ਨਹੀਂ ਕਰਦੇ, ਤੇ ਦੂਸਰਾ ਉਹ ਹਰ ਗੱਲ ਨੂੰ ਲੁਕਾ ਕੇ ਆਪਣੇ ਅੰਦਰ ਰੱਖਦੇ ਨੇ, ਪ੍ਰਗਟ ਨਹੀਂ ਕਰਦੇ। ਜਿਨ੍ਹਾਂ ਨੂੰ ਸੋਝੀ ਹੁੰਦੀ ਆ ਨਾ ਕੁਝ ਰੱਬ ਦੀ, ਉਹ ਤੇ ਸਗੋਂ ਗੁਪਤ ਰਹਿੰਦੇ ਨੇ, ਉਹ ਤੇ ਕਿਸੇ ਨੂੰ ਦੱਸਦੇ ਨੀ। ਜਿਹਨੂੰ ਕਹਿੰਦੇ ਨੇ ਜਿਹੜੇ ਪਰਮਾਤਮਾ ਨੂੰ ਪਾ ਲੈਂਦੇ ਨੇ, ਉਹ ਤੇ ਸਗੋਂ ਛਪਾ ਲੈਂਦੇ ਨੇ। ਇਸ ਪ੍ਰਕਾਰ ਜਿਨ੍ਹਾਂ ਨੇ ਪਾਇਆ ਨੀ ਹੁੰਦਾ, ਲੋਕਾਂ ਨੂੰ ਕਹਿੰਦੇ ਸਾਨੂੰ ਰੱਬ ਮਿਲ ਗਿਆ, ਸਾਨੂੰ ਜੀ ਇਸ ਤਰ੍ਹਾਂ ਹੋਇਆ, ਸਾਨੂੰ ਜੀ ਇਸ ਤਰ੍ਹਾਂ ਹੋਇਆ, ਸਾਡੀ ਜੀ ਕਲਗੀਧਰ ਪਾਤਸ਼ਾਹ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਿੱਧੀ ਗੱਲਬਾਤ ਹੁੰਦੀ, ਇੱਥੋਂ ਤੱਕ ਵੀ ਲੋਕ ਕਹਿਣ ਲੱਗ ਪਏ ਨੇ ਪਖੰਡੀ, ਕਹਿੰਦੇ ਜੀ ਲਓ ਜੀ ਮਹਾਰਾਜ ਘੋੜੇ ਤੇ ਸਾਨੂੰ ਮਿਲੇ, ਉਹਨਾਂ ਨੇ ਸਾਨੂੰ ਆਖਿਆ, ਸਾਨੂੰ ਵਰ ਦਿੱਤਾ ਵੀ ਲੈ ਜਿਹੜਾ ਤੇਰੇ ਕੋਲੋਂ ਅਰਦਾਸ ਕਰਵਾਵੇਗਾ ਨਾ, ਬਸ ਉਹਦੇ ਘਰ ਵਿੱਚ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਮਿਲ ਜਾਣਗੀਆਂ। ਇਸ ਤਰ੍ਹਾਂ ਦੀਆਂ ਗੱਲਾਂ ਵੀ ਲੋਕ ਕਰਦੇ ਨੇ। ਲਓ ਜੀ ਸਾਨੂੰ ਬਾਬਾ ਦੀਪ ਸਿੰਘ ਦੇ ਦਰਸ਼ਨ ਹੋਏ, ਬਾਬਾ ਦੀਪ ਸਿੰਘ ਦਾ ਸਾਡੇ ਤੇ ਪਹਿਰਾ ਆ ਗਿਆ। ਉਹ ਕਹਿੰਦੇ ਨੇ ਜਿਹੜਾ ਤੇਰੇ ਚਰਨ ਘਰ ਵਿੱਚ ਪਾਵੇਗਾ ਉਹਨੂੰ ਨੌਕਰੀ ਮਿਲ ਜਾਵੇਗੀ, ਧਨ ਮਿਲ ਜਾਵੇਗਾ। ਬੜਾ ਤਰ੍ਹਾਂ ਦੀਆਂ ਇਸ ਤਰ੍ਹਾਂ ਮਤਲਬ ਸਿੱਖਾਂ ਨੂੰ ਭਰਮਾਉਣ ਦੀਆਂ ਅੱਜ ਗੱਲਾਂ ਇਤਨਾ ਕੁਛ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਇਆ ਕਰੋ, ਅਰਦਾਸ ਕਰਿਆ ਕਰੋ, ਬਾਣੀ ਪੜਿਆ ਕਰੋ, ਕਰਿਆ ਕਰੋ, ਅਰਦਾਸ ਕਰਵਾਇਆ ਕਰੋ, ਮਹਾਰਾਜ ਦੀ ਬਖਸ਼ਿਸ਼ ਮਿਲ ਜਾਂਦੀ ਹੈ। ਇਸ ਕਰਕੇ ਇਹਨਾਂ ਪਖੰਡੀਆਂ ਦੇ ਕੋਲੋਂ ਬਚਣ ਦੀ ਲੋੜ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸੱਚੇ ਭਗਤ ਨੇ ਉਹ ਤੇ ਸਗੋਂ ਗੁਪਤ ਰਹਿੰਦੇ ਹਨ, ਕੋਈ ਵਖਿਆਨ ਨਹੀਂ ਕਰਦੇ, ਉਹ ਤੇ ਗੁਪਤ ਰਹਿੰਦੇ ਹਨ।
ਸਭ ਜਗ ਵਿਖੈ ਦਰਬ ਹੈ ਜੋ,
ਕਹਿੰਦੇ ਨੇ ਇਸ ਪ੍ਰਕਾਰ ਜਿੰਨਾ ਵੀ ਧਰਤੀ ਦੇ ਵਿੱਚ ਧਨ ਦੱਬਿਆ ਹੋਇਆ ਹੈ,
ਕਰਾਂ ਮਾਹੇ ਪਹਿਚਾਨੋ ਸੋ,
ਕਹਿੰਦੇ ਨੇ ਭਗਤ ਜਨ ਉਸ ਨੂੰ ਪਛਾਣਦੇ ਹਨ।
ਗਾੜ ਗਾੜ ਬਹੁ ਮਰ ਮਰ ਗਏ,
ਕਹਿੰਦੇ ਨੇ ਇਸ ਪ੍ਰਕਾਰ ਧਨ ਨੂੰ ਇਕੱਠਾ ਕਰਦੇ ਕਰਦੇ ਦੁਨੀਆਂ ਮਰ ਗਈ,
ਅੱਗੇ ਕਿਨੂੰ ਸੰਗ ਨਾ ਲਏ,
ਕਹਿੰਦੇ ਨੇ ਧਨ ਕੋਈ ਆਪਣੇ ਨਾਲ ਨਹੀਂ ਲੈ ਗਿਆ,
ਆਯੋ ਕਿਨੂੰ ਨਾ ਆਗੇ ਗਯੋ,
ਕਹਿੰਦੇ ਨੇ ਧਨ ਕਿਸੇ ਦੇ ਨਾਲ ਅੱਗੇ ਨਹੀਂ ਗਿਆ।
ਧਰਨੀ ਵਿਖੇ ਦਫਨ ਸੂ ਭਇਓ,
ਕਹਿੰਦੇ ਨੇ ਕੁਛ ਲੋਕ ਤਾਂ ਧਰਤੀ ਵਿੱਚ ਧਨ ਦੱਬ ਕੇ ਹੀ ਇੱਥੋਂ ਚਲੇ ਗਏ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਲੋਕ ਧਨ ਇਕੱਠਿਆ ਕਰਦੇ ਸੀ ਤੇ ਧਰਤੀ ਵਿੱਚ ਦੱਬ ਦਿੰਦੇ ਸੀ, ਜਿਵੇਂ ਅੱਜ ਬੈਂਕਾਂ ਦੇ ਵਿੱਚ ਲੋਕ ਜਮ੍ਹਾਂ ਕਰਾਉਂਦੇ ਨੇ, ਪੁਰਾਣੇ ਸਮੇਂ ਦੇ ਵਿੱਚ ਧਰਤੀ ਵਿੱਚ ਦੱਬਿਆ ਹੀ ਧਨ ਰਹਿ ਜਾਂਦਾ ਸੀ।
ਆਯੋ ਅਨ ਪੀਓ ਮੁਖ ਪਾਣੀ,
ਕਹਿੰਦੇ ਨੇ ਇਸ ਪ੍ਰਕਾਰ ਮਨੁੱਖ ਦਾ ਤੇ ਉਹੀ ਹੈ ਜਿਹੜਾ ਅੰਨ ਖਾ ਲਿਆ, ਜਿਹੜਾ ਪਾਣੀ ਪੀ ਲਿਆ।
ਕੀਰ ਹੰਡਾਏ ਔਦ ਵਿਹਾਨ,
ਕਹਿੰਦੇ ਨੇ ਇਸ ਤਰ੍ਹਾਂ ਬਸ ਕੱਪੜੇ ਹੰਡਾ ਲਏ ਤੇ ਉਮਰ ਬਤੀਤ ਕਰ ਲਈ, ਬਸ ਇਸੇ ਦੇ ਵਿੱਚ ਹੀ ਲੱਗਾ ਰਿਹਾ।
ਕੋਈ ਨਾ ਖਾਏ ਨਾ ਚਾਂਦੀ ਖਾਈ,
ਕਹਿੰਦੇ ਕੋਈ ਚਾਂਦੀ ਤੇ ਸੋਨਾ ਨਹੀਂ ਖਾ ਸਕਦਾ।
ਧਰਨੀ ਦਫਨ ਕੀਏ ਤਜ ਜਾਈ,
ਕਹਿੰਦੇ ਨੇ ਸਾਰਾ ਕੁਝ ਛੱਡ ਕੇ ਧਰਤੀ ਦੇ ਵਿੱਚ ਹੀ ਦੱਬ ਕੇ ਚਲੇ ਜਾਂਦੇ ਹਨ ਲੋਕ।
ਜਾ ਕੇ ਕਾਜ ਚਲਾਵਣ ਕਾਰਨ,
ਕਹਿੰਦੇ ਨੇ ਅਸਲ ਵਿੱਚ ਤੇ ਧਨ ਤੇ ਇਸ ਤਰ੍ਹਾਂ ਸੀ ਵੀ ਜਗਤ ਦੇ ਕੰਮ ਚਲਾਉਣ ਵਾਸਤੇ ਸੀ, ਪਰ ਹਰ ਬੰਦਾ ਕਹਿੰਦਾ ਮੈਂ ਜੱਫਾ ਮਾਰ ਕੇ ਇਹਨੂੰ ਇਕੱਠਾ ਕਰ ਲਵਾਂ।
ਧਨ ਕੀਏ ਕਰਨ ਸਰਬ ਵਿਵਹਾਰਨ,
ਕਹਿੰਦੇ ਠੀਕ ਹੈ ਧਨ ਦੇ ਕਰਕੇ ਹੀ ਸਾਰੇ ਵਿਵਹਾਰ ਚੱਲਦੇ ਨੇ, ਬਸ ਇਹ ਵਿਵਹਾਰ ਚੱਲਣਾ ਚਾਹੀਦਾ ਹੈ।
ਸੰਤ ਭਗਤ ਜੋ ਔਰ ਸਚਿਆਰੂ,
ਜੋ ਸੰਤ ਭਗਤ ਜੋ ਹਿਰਦੇ ਵਿੱਚ ਸੱਚ ਨੂੰ ਵਸਾਉਂਦੇ ਹਨ, ਸੱਚ ਦਾ ਉਪਦੇਸ਼ ਦਿੰਦੇ ਹਨ,
ਬਹੁਤ ਪ੍ਰਗਟ ਸੇ ਜਾਣਨ ਹਾਰੂ,
ਕਹਿੰਦੇ ਨੇ ਅਸਲ ਵਿੱਚ ਸੱਚੇ ਭਗਤ ਸਾਰਾ ਕੁਝ ਜਾਣਨ ਵਾਲੇ ਹੁੰਦੇ ਹਨ।
ਕਿਤੇ ਅਸੰਖ ਪਦਮ ਧਨ ਜੋ,
ਕਹਿੰਦੇ ਧਰਤੀ ਵਿੱਚ ਭਾਵੇਂ ਬਹੁਤ ਧਨ ਦੱਬਿਆ ਹੋਇਆ, ਉਸ ਬਾਰੇ ਜੋ ਬ੍ਰਹਮ ਗਿਆਨੀ ਭਗਤ ਸੰਤ ਹੁੰਦੇ ਹਨ ਉਹਨਾਂ ਨੂੰ ਪਤਾ ਹੁੰਦਾ ਹੈ।
ਸਭ ਧਰਨੀ ਮੈਂ ਗੱਡ ਸੋ,
ਕਹਿੰਦੇ ਨੇ ਸਭ ਕੁਝ ਧਰਤੀ ਦੇ ਵਿੱਚ ਹੀ ਗੱਡਿਆ ਹੋਇਆ ਹੈ। ਜਿਵੇਂ ਵਿਗਿਆਨੀ ਵੀ ਕਹਿੰਦੇ ਨੇ ਵੀ ਧਰਤੀ ਦੇ ਵਿੱਚ ਸੋਨੇ ਦੀਆਂ ਖਾਣਾ ਹੈ, ਚਾਂਦੀ ਦੀਆਂ ਖਾਣਾ ਹੈ, ਹੋਰ ਕਈ ਤਰ੍ਹਾਂ ਦੀਆਂ ਖਾਣਾ ਨੇ। ਕਹਿੰਦੇ ਅਸਲ ਵਿੱਚ ਜਿਹੜੇ ਰੱਬੀ ਭਗਤ ਹੁੰਦੇ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ, ਪਰ ਉਹ ਕੁਝ ਪ੍ਰਗਟ ਨਹੀਂ ਕਰਦੇ।
ਜਾਣੇ ਸੰਤ ਰਾਮ ਕੇ ਪਿਆਰੇ,
ਰਾਮ ਦੇ ਪਿਆਰੇ ਸੰਤ ਜਨ ਹਨ ਜਿਹੜੇ, ਉਹ ਸਭ ਕੁਝ ਜਾਣਦੇ ਹੁੰਦੇ ਹਨ।
ਜੀ ਨਿਜ ਹਿਰਦੇ ਸਮਾਈ ਤਾਰੇ,
ਪਰ ਕਹਿੰਦੇ ਨੇ ਉਹ ਆਪਣੇ ਹਿਰਦੇ ਦੇ ਵਿੱਚ ਸਾਰਾ ਕੁਝ ਸਮਾਈ ਰੱਖਦੇ ਨੇ, ਕੁਝ ਬੋਲ ਕੇ ਨਹੀਂ ਦੱਸਦੇ।
ਬਿਬਰ ਕਹੇ ਜੇਤੇ ਨਰ,
ਬ੍ਰਾਹਮਣ ਕਹਿਣ ਲੱਗਾ ਮਹਾਰਾਜ ਜਿਤਨੇ ਵੀ ਲੋਕ ਦਿਸਦੇ ਹਨ,
ਸਦਾ ਪ੍ਰੀਤ ਕਰ ਧਨ ਕੋ ਚਾਹੇ,
ਹਰ ਕੋਈ ਬੰਦਾ ਚਾਹੁੰਦਾ ਹੈ ਧਨ ਆ ਜਾਵੇ, ਧਨ ਆ ਜਾਵੇ। ਮਹਾਰਾਜ ਇਹ ਕੀ ਕਾਰਨ ਹੈ?
ਨਹੀਂ ਜਾਣੇ ਪਰਮੇਸ਼ਰ ਕੋ,
ਕੋਈ ਪਰਮੇਸ਼ਰ ਨੂੰ ਨਹੀਂ ਜਾਣਦਾ, ਹਰ ਕੋਈ ਧਨ ਵਾਸਤੇ ਹੀ ਲੜਾਈ ਝਗੜਾ ਕਰਦਾ ਹੈ।
ਲੋਭ ਮੋਹ ਮੈਂ ਫਸ ਗਏ ਸੋ,
ਸਾਰੀ ਦੁਨੀਆ ਲੋਭ ਮੋਹ ਦੇ ਵਿੱਚ ਫਸੀ ਪਈ ਹੈ।
ਆਪਣੇ ਧਰਮ ਵੇਖੇ ਕੋ ਨਾਹੀ,
ਕਹਿੰਦੇ ਧਨ ਦੇ ਕਰਕੇ ਲੋਕ ਆਪਣਾ ਧਰਮ ਵੀ ਛੱਡਣ ਵਾਸਤੇ ਤਿਆਰ ਹੋ ਜਾਂਦੇ ਹਨ।
ਸੁਣ ਗੁਰ ਤ੍ਰਿਤਿਆ ਪੌੜੀ ਪ੍ਰਾਹੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਦੀ ਗੱਲ ਸੁਣ ਕੇ ਨਾ ਤੀਸਰੀ ਪੌੜੀ ਇਸ ਸ਼ਬਦ ਦੀ ਉਚਾਰਨਾ ਕੀਤੀ।
ਖੱਤਰੀਆਂ ਦਾ ਧਰਮ ਛੋਟਿਆ ਮਲੇਸ਼ ਪਾਕਿਆ ਗਹੀ,
ਮਹਾਰਾਜ ਕਹਿਣ ਲੱਗੇ ਜਿਹੜੇ ਖੱਤਰੀ ਲੋਕ ਹੈ ਨਾ, ਇਹਨਾਂ ਨੇ ਆਪਣੀ ਬੋਲੀ ਛੱਡ ਦਿੱਤੀ ਤੇ ਮਲੇਸ਼ਾਂ ਦੀ ਬੋਲੀ ਜਿਹੜੀ ਸੀ ਨਾ ਧਨ ਦੇ ਕਰਕੇ, ਕਹਿੰਦੇ ਉਹਨਾਂ ਦੀ ਬੋਲੀ ਬੋਲਣ ਲੱਗ ਪਏ। ਇਸ ਪ੍ਰਕਾਰ ਕਹਿੰਦੇ ਖੱਤਰੀਆਂ ਤਾਂ ਧਰਮ ਛੋਡਿਆ, ਕਾਹਦੇ ਕਰਕੇ ਧਨ ਦੇ ਖਾਤਰ, ਕਹਿੰਦੇ ਨੇ ਇਹਨਾਂ ਨੇ ਆਪਣੀ ਬੋਲੀ ਵੀ ਛੱਡ ਦਿੱਤੀ, ਦੂਸਰਿਆਂ ਦੀ ਬੋਲੀ ਗ੍ਰਹਿਣ ਕਰ ਲਈ।
ਸ੍ਰਿਸ਼ਟ ਸਾਵੇਂ ਕਵਰਨ ਹੋਈ ਧਰਮ ਕੀ ਗਾਤ ਰਹੇ,
ਕਹਿੰਦੇ ਧਰਮ ਦੀ ਮਰਜ਼ਾਦਾ ਤੇ ਜਾਂਦੀ ਰਹੀ ਨਾ, ਸਾਰੀ ਸ੍ਰਿਸ਼ਟੀ ਇੱਕ ਵਰਨ ਹੋ ਗਈ। ਉਹ ਕਿਹੜੀ? ਕਹਿੰਦੀ ਡਿੱਗ ਪਈ, ਕਹਿੰਦੇ ਸ੍ਰਿਸ਼ਟੀ ਜਿਹੜੀ ਅਧਰਮੀ ਹੋ ਗਈ। ਕਹਿਣ ਦਾ ਭਾਵ ਕੀ ਸੀ? ਇਸ ਸ੍ਰਿਸ਼ਟੀ ਤੇ ਵਸਣ ਵਾਲੇ ਜਿਤਨੇ ਲੋਕ ਹਨ, ਵੇਖੋ ਵੇਖੀ ਵੇਖੋ ਵੇਖੀ, ਕਹਿੰਦੇ ਨੇ ਮਰਜ਼ਾਦਾ ਨੂੰ ਛੱਡਦੇ ਜਾ ਰਹੇ ਨੇ। ਸਤਸੰਗ ਜੀ, ਇਹ ਪੰਕਤੀ ਬੜੀ ਕਮਾਲ ਦੀ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਇਹ ਜਿਹੜੀ ਸਾਰੀ ਸ੍ਰਿਸ਼ਟੀ ਆ ਨਾ, ਇੱਕ ਵਰਨ ਹੁੰਦੀ ਜਾ ਰਹੀ ਹੈ। ਕੀ? ਪਖੰਡ ਨੂੰ ਲੋਕ ਧਾਰਨ ਕਰਦੇ ਜਾ ਰਹੇ ਨੇ, ਵੇਖੋ ਵੇਖੀ ਵੇਖੋ ਵੇਖੀ ਸਿੱਖੀ ਨੂੰ ਲੋਕ ਛੱਡਦੇ ਜਾ ਰਹੇ ਨੇ। ਤੋ ਇਸ ਪ੍ਰਕਾਰ ਫੈਸ਼ਨਾਂ ਦੇ ਦੌਰ ਦੇ ਵਿੱਚ ਕੀ ਇਹ ਸਿੱਖੀ ਨੂੰ ਧੰਦਾਜਲੀ ਦਿੰਦੇ ਜਾ ਰਹੇ ਨੇ, ਕਹਿਣ ਦਾ ਭਾਵ ਸਿੱਖੀ ਨੂੰ ਛੱਡਦੇ ਜਾ ਰਹੇ ਨੇ ਫੈਸ਼ਨ ਦੇ ਦੌਰ ਵਿੱਚ। ਇਹ ਜੋ ਗੁਰੂ ਨੇ ਸਾਨੂੰ ਕੇਸ ਬਖਸ਼ੇ ਸੀ ਨਾ ਫੈਸ਼ਨ ਦੇ ਦੌਰ ਵਿੱਚ, ਸਿੱਖਾਂ ਦੀਆਂ ਲੜਕੀਆਂ ਤੇ ਲੜਕੇ ਕੇਸਾਂ ਨੂੰ ਛੱਡਦੇ ਜਾ ਰਹੇ ਨੇ। ਦੇਖੋ ਇਸ ਪ੍ਰਕਾਰ ਇਹਨੂੰ ਕਹਿੰਦੇ ਨੇ ਸ੍ਰਿਸ਼ਟ ਸਭ ਇੱਕ ਵਰਨ ਹੋਈ, ਇੱਕ ਵਰਨ ਦੇ ਹੁੰਦੇ ਜਾ ਰਹੇ ਨੇ। ਤੋ ਇਸ ਪ੍ਰਕਾਰ ਹੋਵੇ ਸਿੱਖ ਦਾ ਬੱਚਾ, ਹੋਵੇ ਸਿੱਖ ਦੀ ਬੱਚੀ ਤੇ ਸਿੱਖੀ ਨੂੰ ਛੱਡ ਦੇਵੇ, ਤੋ ਪਿਆਰ ਦੇ ਨਾਲ ਉਹਨਾਂ ਨੂੰ ਸਮਝਾਉਣਾ ਚਾਹੀਦਾ। ਕਿਉਂ? ਅਸਲ ਵਿੱਚ ਗਲਤੀ ਉਹਨਾਂ ਦੀ ਵੀ ਨਹੀਂ, ਜਦੋਂ ਸਮਾਂ ਸੀ ਨਾ ਬੱਚੇ ਨੂੰ ਸਮਝਾਉਣ ਦਾ, ਅਸੀਂ ਉਦੋਂ ਉਹਨੂੰ ਸਮਝਾਇਆ ਨਹੀਂ, ਬੱਚੇ ਗਲਤ ਸੰਗਤ ਵਿੱਚ ਰਲ ਕੇ ਉਹਨਾਂ ਨੇ ਇਹ ਕੁਛ ਕਰ ਲਿਆ। ਇਸ ਪ੍ਰਕਾਰ ਸਾਧ ਸੰਗਤ ਜੀ, ਸਿੱਖੀ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ, ਆਪਣੇ ਬੱਚੇ ਬੱਚੀਆਂ ਨੂੰ ਸਮਝਾਉਣਾ ਚਾਹੀਦਾ ਬਈ ਸਿੱਖੀ ਦੀ ਖਾਤਰ ਭਾਈ ਤਾਰੂ ਸਿੰਘ ਨੇ ਖੋਪਰਾ ਲਵਾ ਦਿੱਤਾ ਸਿੱਖੀ ਦੀ ਖਾਤਰ। ਤੋ ਅੱਜ ਅਸੀਂ ਸਿੱਖੀ ਨੂੰ ਜਿਹੜੇ ਬੱਚੇ ਛੱਡਦੇ ਜਾ ਰਹੇ ਆ, ਪਿਆਰ ਨਾਲ ਗੁਰੂ ਘਰ ਦੇ ਵਿੱਚ ਲੈ ਕੇ ਆਉਣਾ ਚਾਹੀਦਾ, ਔਰ ਗੁਰੂ ਘਰ ਵਿੱਚ ਲਿਆ ਕੇ ਉਹਨਾਂ ਨੂੰ ਦੱਸਣਾ ਚਾਹੀਦਾ, ਤੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਇਹੋ ਜਿਹੇ ਪ੍ਰੋਗਰਾਮ ਕਰਕੇ ਦੇਣੇ ਚਾਹੀਦੇ ਆ, ਜਿਹਦੇ ਨਾਲ ਬੱਚਿਆਂ ਦਾ ਧਿਆਨ ਇੱਧਰ ਨੂੰ ਖਿੱਚਿਆ ਜਾਵੇ ਤੇ ਉਹ ਸਿੱਖੀ ਵੱਲ ਪ੍ਰੇਰਿਤ ਹੁੰਦੇ ਜਾਣ। ਅਸੀਂ ਤੇ ਕਈ ਵਾਰੀ ਗੁਰੂ ਘਰਾਂ ਨੂੰ ਲੜਾਈ ਝਗੜਿਆਂ ਦੇ ਅਖਾੜੇ ਬਣਾ ਕੇ ਰੱਖ ਦਿੱਤਾ। ਇਸ ਪਾਸੇ ਵੱਲ ਸਾਡਾ ਧਿਆਨ ਹੀ ਨਹੀਂ ਕਿ ਇਹ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਇਸ ਪਾਸੇ ਵੱਲ ਅਸੀਂ ਖਿੱਚੀਏ, ਨਵੇਂ ਨਵੇਂ ਅਸੀਂ ਧਾਰਮਿਕ ਪ੍ਰੋਗਰਾਮ ਉਲੀਕੀਏ ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਗੁਰੂ ਦੀ ਸਿੱਖੀ ਤੋਂ ਪਰੇ ਨਾ ਜਾਣ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਧਰਮ ਕੀ ਗਤ ਰਹੀ, ਧਰਮ ਦੀ ਗਤੀ ਜਿਹੜੀ ਉਹ ਜਾਂਦੀ ਜਾ ਰਹੀ ਹੈ, ਸਾਰੀ ਸ੍ਰਿਸ਼ਟੀ ਜਿਹੜੀ ਇੱਕ ਵਰਣ ਕਹਿਣ ਦਾ ਭਾਵ ਅਧਰਮੀ ਹੁੰਦੇ ਜਾ ਰਹੇ ਹਨ।
ਬਈ ਕਲੀ ਕਾਲ ਮੈਂ ਛੁੱਟ ਗਯੋ ਧਰਮ,
ਇਸ ਸਮੇਂ ਦੇ ਵਿੱਚ ਲੋਕੀ ਧਰਮ ਨੂੰ ਛੱਡਦੇ ਜਾ ਰਹੇ ਹਨ।
ਖੱਤਰੀ ਦਿਜ ਸਭ ਕਰਤ ਕੁਕਰਮ,
ਕਹਿੰਦੇ ਨੇ ਖੱਤਰੀ ਤੇ ਬ੍ਰਾਹਮਣ ਜਿਹੜੇ ਨੇ ਉਹ ਮਾੜੇ ਕੁਕਰਮਾਂ ਦੇ ਵਿੱਚ ਲੱਗੇ ਹੋਏ ਹਨ।
ਦੋਨੋਂ ਬਹੁ ਗਹਿ ਲਈਏ ਪਾਪਾ,
ਕਹਿੰਦੇ ਇਹਨਾਂ ਦੋਨਾਂ ਨੇ ਬ੍ਰਾਹਮਣਾਂ ਤੇ ਖੱਤਰੀਆਂ ਨੇ ਪਾਪਾਂ ਵਾਲਾ ਰਸਤਾ ਪਕੜ ਲਿਆ ਹੈ।
ਭ੍ਰਿਸ਼ਟ ਪਏ ਛੋਟਾ ਧਰਮ ਆਸ,
ਕਹਿੰਦੇ ਨੇ ਭ੍ਰਿਸ਼ਟ ਹੋ ਗਏ ਨੇ ਤੇ ਧਰਮ ਨੂੰ ਛੱਡਦੇ ਜਾ ਰਹੇ ਹਨ।
ਤਨ ਜਾਗੋ ਤਾਂ ਲੈ ਕਰ ਖਾਹੀ,
ਕਹਿੰਦੇ ਨੇ ਇੱਥੋਂ ਤੱਕ ਧਰਮ ਫੈਲ ਗਿਆ ਵੀ ਆਪਣੀ ਲੜਕੀ ਦੇ ਪੈਸੇ ਲੈਣ ਲੱਗ ਪਏ। ਕਹਿੰਦੇ ਨੇ ਬ੍ਰਾਹਮਣ ਲੋਕ ਐਸਾ ਸਮਾਂ ਆ ਗਿਆ, ਕਹਿੰਦੇ ਆਪਣੀ ਲੜਕੀ ਨੂੰ ਵੇਚਣ ਲੱਗ ਪਏ ਸਨ।
ਪਰਤਿਅਸੋ ਵਿਵਚਾਰ ਕਮਾਏ,
ਔਰ ਇੱਥੋਂ ਤੱਕ ਬ੍ਰਾਹਮਣ ਲੋਕ ਵੱਧ ਗਏ ਸਨ ਪਰ ਤਰਿਆ ਦੇ ਨਾਲ ਵਿਵਚਾਰ ਕਰਨ ਲੱਗ ਪਏ ਸਨ।
ਆਪਣੋ ਪੜ੍ਹਨਾ ਦੀਨੋ ਤਿਆਗੇ,
ਆਪਣੀ ਬੋਲੀ ਵੀ ਛੱਡ ਚੁੱਕੇ ਸਨ।
ਪੜ੍ਹਨ ਮਲੇਸ਼ਨ ਭਾਖਾ ਲਾਗੇ,
ਮਲੇਸ਼ਾ ਦੀ ਬੋਲੀ ਜਿਹੜੀ ਬੋਲਣ ਲੱਗ ਪਏ ਸਨ।
ਧਨ ਲਾਲਚ ਕਰ ਪੇ ਵਿਪਰੀਤੀ,
ਧਨ ਦੇ ਲਾਲਚ ਕਰਕੇ ਇਹ ਇਹਨਾਂ ਨੇ ਉਲਟੀ ਰੀਤ ਧਾਰਨ ਕਰ ਲਈ ਸੀ। ਇਹ ਰੀਤ ਜਿਹੜੀ ਹੈ ਕਿਉਂਕਿ ਲੋਕੀ ਤੇ ਦਾਨ ਕਰਦੇ ਸੀ ਆਪਣੀ ਬੇਟੀ ਦਾ, ਪਰ ਕਹਿੰਦੇ ਨੇ ਐਸਾ ਕਰਨ ਲੱਗ ਪਏ ਸਨ ਕਿ ਆਪਣੀ ਲੜਕੀ ਨੂੰ ਹੀ ਵੇਚ ਕੇ ਉਹਦੀ ਮਾਇਆ ਲੈਣ ਲੱਗ ਪਏ ਸਨ।
ਨਿਵ੍ਰਿਤ ਤਿਆਗੀ ਚਲੇ ਅਨੀਤੀ,
ਕਹਿੰਦੇ ਨੇ ਇਹ ਇਹਨਾਂ ਨੇ ਨੀਤੀ ਨੂੰ ਛੱਡ ਕੇ ਅਨੀਤੀ ਧਾਰਨ ਕਰ ਲਈ, ਚੰਗੇ ਕੰਮ ਨੂੰ ਛੱਡ ਕੇ ਉਲਟਾ ਪਾਸਾ ਧਾਰਨ ਕਰ ਲਿਆ।
ਪਰ ਨਿੰਦਾ ਮਿਲ ਸਦਾ ਅਲਾਵੇ,
ਲੋਕਾਂ ਦੀ ਨਿੰਦਿਆ ਕਰ ਕਰਕੇ ਆਪਣੇ ਮਨ ਨੂੰ ਮੈਲ ਲਾਉਂਦੇ ਹਨ।
ਹਰ ਹਰ ਕਥਾ ਬਾਤ ਚਲਾਵੇ,
ਕਹਿੰਦੇ ਨੇ ਬਸ ਧਿਆਨ ਇਸੇ ਪਾਸੇ ਵੱਲ ਹੀ ਹੁੰਦਾ, ਹਰ ਪਾਸੇ ਮਾਇਆ ਵੱਲ ਧਿਆਨ ਹੁੰਦਾ। ਜੇ ਕੋਈ ਕਹਿੰਦੇ ਨੇ ਹਰੀ ਦੀ ਬਾਤ ਚਲਾਉਂਦੇ ਨੇ, ਕਹਿੰਦੇ ਨੇ ਉਧਰ ਵੀ ਧਿਆਨ ਨਹੀਂ ਦਿੱਤਾ ਜਾਂਦਾ।
ਸੁਣ ਕਰ ਪੁਨ ਨਿਜ ਤਿਜ ਉਚਰੇ ਪੈਨਾ,
ਕਹਿੰਦੇ ਨੇ ਇਹ ਗੱਲ ਬਾਤ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਬ੍ਰਾਹਮਣ ਨੇ ਕਹਿਣਾ ਕੀਤਾ,
ਸੰਤ ਜੀ ਤੁਮ ਸੁਖ ਦੇਣਾ,
ਇਹ ਮਹਾਰਾਜ ਜੀ ਤੁਸੀਂ ਸੁਖ ਦੇਣ ਵਾਲੇ ਹੋ ਤੇ ਤੁਸੀਂ ਸੁਣਨਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ।
ਕਲਯੁਗ ਮੈਂ ਅੱਗ ਕੋ ਵਰਤਾਰਾ,
ਕਿ ਇਹ ਜਿਹੜਾ ਕਲਯੁਗ ਦਾ ਵਰਤੋਂ ਵਰਤਾਰਾ ਐਸਾ ਚੱਲ ਰਿਹਾ ਹੈ।
ਕਰਤ ਸਰਬ ਨਰ ਦਿਨਾ ਵਿਚਾਰਾ,
ਕਹਿੰਦੇ ਨੇ ਕਲਯੁਗ ਦੇ ਸਮੇਂ ਦੇ ਵਿੱਚ ਲੋਕ ਜਿਹੜੇ ਵਿਚਾਰ ਤੋਂ ਬਿਨਾਂ ਹੀ ਭਟਕਦੇ ਫਿਰਦੇ ਹਨ, ਕਿ ਸੱਚੇ ਵਿਚਾਰ ਨੂੰ ਹਿਰਦੇ ਵਿੱਚ ਨਹੀਂ ਵਸਾਉਂਦੇ ਔਰ ਪਖੰਡੀਆਂ ਦੇ ਵਿਚਾਰ ਕਰਕੇ ਕਹਿੰਦੇ ਭਟਕਦੇ ਫਿਰਦੇ ਹਨ।
ਬਿਨਾਂ ਨਾਮ ਤੇ ਆਨ ਉਪਾਏ,
ਕਿ ਨਾਮ ਤੋਂ ਬਿਨਾਂ ਕੋਈ ਉਪਾਅ ਨਹੀਂ ਹੁੰਦਾ।
ਜਿਉਂ ਗਲਤ ਹੋਵੇ ਦਿਉ ਬਤਾਏ,
ਮਹਾਰਾਜ ਜਿਵੇਂ ਇਹਨਾਂ ਲੋਕਾਂ ਦੀ ਚੰਗੀ ਹਾਲਤ ਹੋਵੇ ਕੋਈ ਉਪਾਅ ਦੱਸੋ।
ਤੂੰ ਸਰਬੱਗ ਅਹੋ ਗਤ ਦਾਈ,
ਮਹਾਰਾਜ ਤੁਸੀਂ ਸਰਬੱਗ ਦੇ ਤੇ ਤੁਸੀਂ ਕੋਈ ਹੋਰ ਉਪਾਅ ਦੱਸਣਾ ਕਰੋ।
ਤੁਰ ਸ੍ਰੀ ਗੁਰਪੁਨ ਗਿਰਾ ਅਲਾਈ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਸ਼ਬਦ ਦਾ ਫਿਰ ਅਗਲਾ ਪਦਾ ਉਚਾਰਨ ਕੀਤਾ।
ਅਸ ਸਾਜ ਸਾਜ ਪ੍ਰਾਣ ਸੋਧਾ ਕਰੇ ਵੇਦ ਅਭਿਆਸ,
ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਬ੍ਰਾਹਮਣ ਲੋਕ ਸੀ ਆਪਣੇ ਵੇਦਾਂ ਸ਼ਾਸਤਰਾਂ ਨੂੰ ਸੋਧ ਦੇ ਵਿਆਕਰਨਾਂ ਨੂੰ ਸੋਝ ਦੇ ਤੇ ਇਸ ਤਰ੍ਹਾਂ ਕਈ ਤਰ੍ਹਾਂ ਦਾ ਇਹ ਅਭਿਆਸ ਕਰਦੇ ਹਨ।
ਨਿਰਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਨਾਮ ਤੋਂ ਬਿਨਾਂ ਮੁਕਤੀ ਨਹੀਂ, ਬਾਕੀ ਜਿੱਥੇ ਕੋਈ ਮਰਜ਼ੀ ਫਿਰ ਲਵੇ, ਜਿਤਨਾ ਕੁਝ ਮਰਜ਼ੀ ਕੋਈ ਕਰ ਲਵੇ, ਬਿਨ ਨਾਮ ਹਰ ਕੇ ਮੁਕਤ ਨਾਹੀ, ਕਹਿੰਦੇ ਨੇ ਨਾਮ ਤੋਂ ਬਿਨਾਂ ਮੁਕਤ ਨਹੀਂ ਹੋ ਸਕਦਾ। ਇਹ ਮਹਾਰਾਜ ਨੇ ਅਖੀਰਲਾ ਪਦਾ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰ ਕੇ ਮਹਾਰਾਜ ਨੇ ਦੱਸਿਆ ਕਿ ਸਭ ਕੁਝ ਨਾਮ ਹੈ, ਕਲਯੁਗ ਦੇ ਸਮੇਂ ਦੇ ਵਿੱਚ ਨਾਮ ਦੀ ਮਹਿਮਾ, ਨਾਮ ਤੋਂ ਬਿਨਾਂ ਕੋਈ ਮੁਕਤ ਨਹੀਂ ਹੋ ਸਕਦਾ।
ਚੌਪਈ ਕਰ ਜੋੜੇ ਦਿਜ ਕੀਨੀ ਬੰਦਨ,
ਇਸ ਤਰ੍ਹਾਂ ਬ੍ਰਾਹਮਣ ਨੇ ਹੱਥ ਜੋੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਵੰਦਨਾ ਕੀਤੀ ਇਹ ਬਚਨ ਸੁਣ ਕੇ।
ਮਨਗਤ ਕੀਜੈ ਪਾਵਨ ਕੰਦਨ,
ਇਹ ਪਾਪਾਂ ਨੂੰ ਦੂਰ ਕਰਨ ਵਾਲੇ ਸਤਿਗੁਰੂ ਜੀ ਮੇਰੇ ਤੇ ਵੀ ਕਿਰਪਾ ਕਰੋ।
ਪੂਰਨ ਪੁਰਖ ਸੰਤ ਜਗਦੀਸ਼ੋ,
ਤੁਸੀਂ ਪੂਰਨ ਪੁਰਖ ਹੋ ਤੇ ਜਗਤ ਦੇ ਮਾਲਕ ਹੋ।
ਅੱਗੇ ਚਰਨ ਕਮਲ ਤਰ ਸੀਸੋ,
ਇਸ ਤਰ੍ਹਾਂ ਕਹਿ ਕੇ ਉਸ ਬ੍ਰਾਹਮਣ ਨੇ ਮਹਾਰਾਜ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖਿਆ।
ਗਰਭ ਜਾਤਕਾ ਦੀਨੋ ਤਿਆਗੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਭਾਈ ਆਪਣੀ ਬ੍ਰਾਹਮਣ ਜਾਤ ਦਾ ਹੰਕਾਰ ਛੱਡ ਦੇ।
ਗੁਰ ਪਾਕੀ ਔਰ ਮੈਂ ਲਿਵ ਲਾ ਕੀ,
ਕਹਿੰਦੇ ਨੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਜੋ ਸੀਸ ਰੱਖਿਆ ਤੇ ਕਹਿੰਦੇ ਨੇ ਉਹਦੀ ਲਿਵ ਬਿਰਤੀ ਟਿਕਾਣੇ ਆਈ।
ਜੈ ਜੋ ਉਪਦੇਸ਼ ਮੋਹੇ ਤੋ ਦੀਜੈ।
ਮਹਾਰਾਜ ਕੋਈ ਹੋਰ ਉਪਦੇਸ਼ ਮੈਨੂੰ ਦੇਣਾ ਕਰੋ।
ਸ਼ਰਨ ਪਰੇ ਕੀ ਸ਼ਰਮ ਰੁਕੀ ਜੈ।
ਮਹਾਰਾਜ ਮੈਂ ਤੁਹਾਡੀ ਸ਼ਰਨ ਵਿਚ ਆਇਆ ਹਾਂ, ਕੋਈ ਕਿਰਪਾ ਕਰੋ ਮੇਰੇ ਤੇ, ਹੋਰ ਕਿਰਪਾ ਕਰੋ, ਮੇਰੀ ਲੱਜਾ ਰੱਖੋ।
ਦੋਹਰਾ ਗੁਰ ਕੈ ਤਨ ਪ੍ਰਾਪਤ ਪਾਯੋ ਤਜੋ ਦੰਭ ਛਲ ਜੋਏ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਹ ਬ੍ਰਾਹਮਣ, ਹੁਣ ਗੱਲ ਇਸ ਤਰ੍ਹਾਂ ਹੈ, ਤੂੰ ਮੈਨੂੰ ਆਖਿਆ ਵੀ ਹੋਰ ਕੋਈ ਉਪਦੇਸ਼, ਹੁਣ ਉਪਦੇਸ਼ ਇਹ ਹੈ, ਪਹਿਲਾਂ ਤਾਂ ਉਪਦੇਸ਼ ਦਿੱਤਾ ਮਹਾਰਾਜ ਨੇ, ਨਾਮ ਜਪਿਆ ਕਰ, ਬਾਕੀ ਸਾਰਾ ਕੁਝ ਪਖੰਡ ਛੱਡ ਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜਾ ਪਖੰਡ ਕਰਕੇ ਨਾ ਇਹ ਜਿਤਨਾ ਧਨ ਜੋੜਿਆ, ਇਹ ਬ੍ਰਾਹਮਣ ਨੂੰ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਤਨਾ ਕੁਝ ਇਹ ਪਖੰਡ ਕਰਕੇ ਧਨ ਜੋੜਿਆ ਨਾ, ਜਿਹੜਾ ਇਹ ਸਾਰੇ ਦਾ ਸਾਰਾ ਗਰੀਬਾਂ ਵਿਚ ਵੰਡ ਦੇ।
ਨਾਮ ਜਪ ਇਸ ਪ੍ਰਕਾਰ ਗੱਤ ਹੋਏ
ਤਾਂ ਤੇਰੀ ਉੱਚੀ ਹਾਲਤ ਹੋਵੇਗੀ, ਤੇਰੇ ਮਨ ਦੀ ਅਵਸਥਾ ਉੱਚੀ ਜਾਵੇਗੀ, ਧਨ ਗਰੀਬਾਂ ਵਿਚ ਵੰਡ ਦੇ ਤੇ ਸਤ ਨਾਮ ਦਾ ਜਾਪ ਕਰਿਆ ਕਰ, ਪਖੰਡ ਨੂੰ ਛੱਡ ਕੇ ਔਰ ਪ੍ਰਮਾਤਮਾ ਦਾ ਨਾਮ ਜਪਿਆ ਕਰ, ਤਾਂ ਤੇਰੀ ਅਵਸਥਾ ਉੱਚੀ ਹੋ ਜਾਵੇਗੀ।
ਭਾਈ ਵਾਹਿਗੁਰੂ ਜਪ ਵਰਤੋ ਦਰਬਾਂ,
ਕਹਿੰਦੇ ਨੇ ਇਸ ਪ੍ਰਕਾਰ ਵਾਹਿਗੁਰੂ ਦਾ ਨਾਮ ਜਪ ਕੇ ਸਾਰਾ ਧਨ ਗਰੀਬਾਂ ਵਿਚ ਵੰਡ ਦੇ।
ਹਰ ਹਰ ਹਿਰਦੇ ਵਿਕਾਰਨ ਸਰਬਾਂ,
ਆਪਣੇ ਹਿਰਦੇ ਵਿਚੋਂ ਵਿਕਾਰਾਂ ਨੂੰ, ਔਗਣਾਂ ਨੂੰ ਦੂਰ ਕਰ ਦੇ।
ਪਾਸ਼ ਲਾਗ ਬਖਸ਼ੇ ਤੁਝ ਤਾਂ ਹੀ,
ਮਹਾਰਾਜ ਕਹਿਣ ਲੱਗੇ ਤੇਰੇ ਪਿਛਲੇ ਸਾਰੇ ਗੁਨਾਹ ਮਾਨੋ ਬਖਸ਼ ਦਿੱਤੇ ਹਨ।
ਗੌਰ ਨਾ ਕਰ ਸੋ ਅਹੈ ਦੁਖਦਾਈ,
ਪਰ ਅੱਗੇ ਤੋਂ ਫੇਰ ਗੁਨਾਹ ਨਾ ਕਰੀ, ਹੁਣ ਤੇਰੇ ਗੁਨਾਹ ਬਖਸ਼ ਦਿੱਤੇ ਹਨ, ਪਰ ਮੁੜ ਕੇ ਤੂੰ ਗੁਨਾਹ ਨਾ ਕਰੀ, ਇਸ ਗੱਲ ਨੂੰ ਯਾਦ ਰੱਖੀ।
ਸਾਲਗ੍ਰਾਮ ਦੀਨ ਪੁੰਨ ਤਾਹੀ,
ਜਿਹੜਾ ਸਾਲਗ੍ਰਾਮ ਅਲੋਪ ਹੋਇਆ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਉਹ ਵੀ ਉਹਨੂੰ ਬਖਸ਼ ਦਿੱਤਾ, ਕਹਿੰਦੇ ਲੈ ਆਹ ਵੀ ਰੱਖ ਲੈ।
ਇਨਕੀ ਪੀਛੇ ਬਾਗਰ ਚਾਹੀ,
ਕਹਿੰਦੇ ਨੇ ਇਸ ਪ੍ਰਕਾਰ ਤੂੰ ਇਸ ਸਾਲਗ੍ਰਾਮ ਦੇ ਨਾਲ ਵੀ ਆਪਣੇ ਠਾਕਰ ਨਾਲ ਝੂਠ ਬੋਲ ਬੋਲ ਕੇ ਪਖੰਡ ਕਰਦਾ ਰਿਹਾ ਹੈ।
ਸਤਿਗੁਰ ਕੋ ਦਾਸ ਦਿਜਬਰ,
ਕਹਿੰਦੇ ਨੇ ਇਸ ਪ੍ਰਕਾਰ ਉਹ ਬ੍ਰਾਹਮਣ ਜਿਹੜਾ ਸੀ ਨਾ, ਮਹਾਰਾਜ ਜੀ ਦੇ ਬੋਲ ਸੁਣ ਕੇ ਮਹਾਰਾਜ ਜੀ ਦਾ ਸਿੱਖ ਬਣ ਗਿਆ।
ਸ਼ਬਦ ਬਹੁ ਲਿਖ ਕਰ,
ਕਹਿੰਦੇ ਨੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੋਲ ਸੁਣ ਕੇ ਉਹਦੇ ਮਨ ਨੂੰ ਬੜੀ ਪ੍ਰਸੰਨਤਾ ਹੋਈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਪਮਾ ਦੇ ਵਿੱਚ ਉਸਨੇ ਬੋਲ ਬੋਲੇ ਔਰ ਮਹਾਰਾਜ ਦੀ ਬੜੀ ਉਪਮਾ ਕੀਤੀ।
ਦੋਹਰਾ ਇਸ ਵਿਧ ਵਿਪਰ ਨਿਹਾਲ ਕਰ ਕੀਨੋ ਗਮਨ ਬਹੋਰ,
ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਬ੍ਰਾਹਮਣ ਨੂੰ ਨਿਹਾਲ ਕਰਕੇ ਹੁਣ ਅਗਲੇ ਨਗਰ ਵਿੱਚ ਜਾਂਦੇ ਹਨ।
ਇੱਕ ਗ੍ਰਾਮ ਪਹੁੰਚਦ ਪਏ ਮੰਦਮਤੀ ਤੇ ਠੌਰ,
ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਗ੍ਰਾਮ ਵਿੱਚ ਪਹੁੰਚੇ ਹਨ, ਇੱਕ ਐਸੇ ਪਿੰਡ ਵਿੱਚ ਪਹੁੰਚੇ ਹਨ ਜਿੱਥੇ ਮੰਦਮਤੀ ਦੇ ਲੋਕ ਰਹਿੰਦੇ ਸਨ।
ਟੋਪੀ ਜੇ ਸਥਾਨ ਬੈਠੇ ਗੁਰ ਜਾਈ,
ਉੱਥੇ ਜਾ ਕੇ ਮਹਾਰਾਜ ਜੀ ਜਦੋਂ ਬੈਠੇ,
ਹਸੀ ਕਰੇ ਤੈ ਮਾਨ ਵਾਈ,
ਉੱਥੋਂ ਦੇ ਲੋਕਾਂ ਨੇ ਮਹਾਰਾਜ ਉੱਤੇ ਹਸੀ ਕੀਤੀ ਹੈ।
ਤੀਨੋ ਉਠਾਏ ਅਵਰ ਥਲ ਗਏ,
ਔਰ ਮਹਾਰਾਜ ਨੂੰ ਉੱਥੋਂ ਉਠਾ ਦਿੱਤਾ, ਤੇ ਮਹਾਰਾਜ ਦੇ ਬੈਠਣੇ ਕਰਕੇ ਲੋਕ ਹੱਸ ਪਏ, ਜਿਵੇਂ ਅਗਲੇ ਦਾ ਮਖੌਲ ਉਡਾਈ ਦਾ ਐਵੇਂ ਉਹਨਾਂ ਲੋਕਾਂ ਨੇ ਮਖੌਲ ਉਠਾਇਆ, ਤੇ ਮਹਾਰਾਜ ਨੂੰ ਉੱਥੋਂ ਉਠਾ ਦਿੱਤਾ, ਬੈਠਣ ਨਾ ਦਿੱਤਾ।
ਉਹਨਾਂ ਬੈਠਣ ਕੇ ਠਾਂ ਗਏ,
ਉੱਥੇ ਥਾਂ ਤੇ ਬੈਠਣ ਨਾ ਦਿੱਤਾ ਮਹਾਰਾਜ ਨੂੰ,
ਬਸਦੇ ਰਹੋ ਇਸੀ ਥਲ ਮਾਹੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪਤਾ ਕੀ ਕਿਹਾ, ਐਸੇ ਲੋਕਾਂ ਨੂੰ ਮਹਾਰਾਜ ਕਹਿਣ ਲੱਗੇ ਤੁਸੀਂ ਵਸਦੇ ਰਹੋ,
ਬਸ ਕੇ ਗਮਨ ਕੀਨ ਦੁੱਖ ਦਾਹੀ,
ਦੁੱਖਾਂ ਨੂੰ ਦੂਰ ਕਰਨ ਵਾਲੇ। ਇਸ ਤਰ੍ਹਾਂ ਮਹਾਰਾਜ ਅੱਗੇ ਚੱਲ ਪਏ,
ਆਵਾ ਪੁਨਿਆ ਗਏ ਇੱਕ ਗ੍ਰਾਮ,
ਅੱਗੇ ਇੱਕ ਹੋਰ ਨਗਰ ਆਇਆ,
ਬੈਠ ਗਏ ਸ਼ੁਭ ਥਲ ਸੁਖ ਧਾਮ,
ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠ ਗਏ,
ਸੰਤ ਸਰੂਪ ਲਖਿਓ ਨਾਰੇ,
ਉੱਥੋਂ ਦੇ ਮਨੁੱਖਾਂ ਨੇ ਸੰਤ ਜਾਣ ਕੇ ਮਹਾਰਾਜ ਦੀ ਸੇਵਾ ਕੀਤੀ।
ਚਰਨ ਕਮਲ ਪਰ ਸੀਸ ਟਿਕਾਏ,
ਚਰਨਾਂ ਤੇ ਉਹਨਾਂ ਨੇ ਸੀਸ ਟਿਕਾਇਆ ਉਹਨਾਂ ਲੋਕਾਂ ਨੇ,
ਅਦਕ ਭਾਉ ਕਰ ਸੇਵਾ ਕੀਨੀ,
ਬੜੀ ਭਾਵਨਾ ਦੇ ਨਾਲ ਸੇਵਾ ਕੀਤੀ।
ਨਿਸਮੈ ਨੀਕੀ ਜਾਗੈ ਦੀਨੀ,
ਉਹਨਾਂ ਨੇ ਰਹਿਣ ਵਾਸਤੇ ਮਹਾਰਾਜ ਨੂੰ ਜਗ੍ਹਾ ਵੀ ਦਿੱਤੀ ਤੇ ਸੇਵਾ ਵੀ ਕੀਤੀ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਜੈਸੇ ਕਵੀ ਜੀ ਨੇ ਦੱਸਿਆ ਕਿ ਮਹਾਰਾਜ ਨੇ ਉਹਨਾਂ ਨੂੰ ਕੀ ਕਿਹਾ ਤੇ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਕੀ ਕਿਹਾ, ਇਹ ਹੁਣ ਕੱਲ ਦੀ ਕਥਾ ਵਿੱਚ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਐਸਾ ਕਿਉਂ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਉਸ ਪਿੰਡ ਵਿੱਚ ਗਏ ਨੇ, ਬੜੀ ਉਹਨਾਂ ਨੇ ਬੈਠਣ ਵੀ ਨਹੀਂ ਦਿੱਤਾ ਮਹਾਰਾਜ ਨੂੰ, ਤੇ ਮਹਾਰਾਜ ਨੇ ਕਿਹਾ ਤੁਸੀਂ ਵਸਦੇ ਰਹੋ। ਅਗਲੇ ਪਿੰਡ ਵਿੱਚ ਗਏ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਵੀ ਕੀਤੀ ਹੈ ਔਰ ਮਹਾਰਾਜ ਨੂੰ ਜਗ੍ਹਾ ਵੀ ਦਿੱਤੀ ਹੈ, ਭਾਵਨਾ ਦੇ ਨਾਲ ਲੰਗਰ ਪ੍ਰਸ਼ਾਦਾ ਵੀ ਛਕਾਇਆ, ਤੇ ਮਹਾਰਾਜ ਨੇ ਉਹਨਾਂ ਨੂੰ ਕੀ ਕਿਹਾ ਉਹ ਕੱਲ ਨੂੰ ਆਪਾਂ ਕਥਾ ਦੇ ਵਿੱਚ ਵਾਰਤਾ ਸਾਂਝੀ ਕਰਾਂਗੇ। ਆਪ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ, ਬੜੇ ਪਿਆਰ ਤੇ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਨੇ ਗੁਰ ਇਤਿਹਾਸ ਸਰਵਣ ਕੀਤਾ। ਸਤਿਗੁਰੂ ਜੀ ਰਹਿਮਤ ਕਰਨ ਦਾਸ ਕੋਲੋਂ ਵਿਚਾਰ ਕਰਦੇ ਹਾਂ, ਕਈ ਤਰ੍ਹਾਂ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਰਹਿ ਗਈਆਂ, ਸਤਿਗੁਰੂ ਜੀ ਕਿਰਪਾ ਕਰਕੇ ਮਾਫ਼ੀ ਬਖਸ਼ਣ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਭ ਦੀਆਂ ਕਿਰਤ ਕਮਾਈਆਂ ਸਭ ਦੀਆਂ ਕਰਨ, ਤੇ ਦਾਸ ਕੋਲੋਂ ਵਿਚਾਰ ਕਰਦਿਆਂ ਹੋਈਆਂ ਭੁੱਲ ਗਲਤੀਆਂ ਦੀ ਮਾਫੀ ਬਖਸ਼ਣ, ਸਤਿਗੁਰੂ ਜੀ ਰਹਿਮਤ ਕਰਨ, ਮਿਹਰ ਕਰਨ, ਮਿਹਰ ਭਰਿਆ ਸਿਰ ਤੇ ਹੱਥ ਰੱਖਣ, ਪਿਆਰ ਸਹਿਤ ਬੁਲਾਓ ਫਤਿਹ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।